हर हर करे नित कपट कमावे, हिरदा सुध न होई। अनदिन कर्म करे बहु तेरे, सपने सुख न होई। ज्ञानी गुर बिन भगत न होई, कोरे रंग कदे न चुड़े। जे लोचे सब कोई, जब तब संजम व्रत करे पूजा। मन मुख रोग न जाई, अंतर रोग मां बिमाना। दूजे पाई खुदाई, बार पेख बहुत चतराई। मनुआ दैत स्थावे, हमे व्याप्या सबद न चीने। फिर जूनी आवे, नानक नदर करे सो बूझे। सो जन नाम त्याए, गुर प्रसादी एको बूझे। कसवा सुवाए, सो जप सो तप साफ व्रत पूजा। जित हर सु प्रीत लगाई, हर बिन प्रीत सब झूठी। इक किन में विसर सब जाई।
अपने गुनाह की माफी ले अरदास विनती करता है। संगत की समर्था है बख्शन की कृपालता करो। संगत के बच्चे गुरु साहब भी बख्श देते हैं। आज दे इस रूहानी सत्संग ने गुरु साहबा ने जो शब्द बख्शिश किया है वह है जप तप। जप की है इस संसार के बीच उस परमात्मा को प्राप्त करने वास्ते। यह जीवात्मा जब मनुख जन्म के बीच आती है तो जैसे कर्म लेकर के पिछले जन्मों के बीच उसने जीते होते हैं उन्होंने बंधनकारी प्रभाव जो बुद्धि लेकर के जो बुद्धि और समर्था लेकर के इस मनुख जन्म के बीच जुड़ा मिलता है उस वक्त उसकी खोज करती है। उसको प्राप्त करने लिए जगह जगह विचरण करती है और कई तरीके की विधियां और उपराले करती है उस परमात्मा को प्राप्त करने वास्ते। उसके बीच एक जो मुख्य विधि है वो है जप। जप का भाव है कुछ विशिष्ट लफ्जा बार बार दोहराना। एक करोड़ बारी लख बारी या पिछले युगों के बीच यह रीत जिन्हों अवतारा ने इस जगत में दिखी देवी देवते एक उत्तम भोगी जून है पर इंसान को इसकी सोझी नहीं वो जान नहीं सकया कि परमात्मा की है उन्हें किस तरीके के नाल प्राप्त किया जा सकता है। और जैसी विधि इन्हों देवी देवता ने जो कि ईश्वरी ताकत लेकर के इस जगत में प्रगट होंदिया रही अपने पिता काल के हुक्म के अधीन उसी विधि में इस मनुख जन्म में आकर के इस जीवात्मा ने अपनाया। यानी कि कुछ विशिष्ट लफ्जा बार बार दोहराने नाल कुछ ताकत प्राप्त होंदी है ईश्वरीय ताकत। और उस ईश्वरीय ताकत में असी उस ईश्वर यानी कि पूर्ण परमात्मा ही ईश्वर समझ करके उन्हां दी पूजा करनी शुरू कर देंगे। और इसी विधि इस जगत के जप कह करके पुकारा गया। वेदा शास्त्रा के बहुत सारे मंत्र और कई तरीके के उदाहरण जो दिते गए हैं उस दे विच यही दर्शाया गया है कि इस मंत्र तुसी इतनी बारी दोहराओगे तो तुहानू इस तरीके की यानी उस संबंधित देवता की सिद्धि प्राप्त होगी। यानी सिद्धि का की भाव है एक ईश्वरी ताकत एक कवच के रूप में यानी कि तुहाडी रक्षा की जाएगी। पर संता ने इस विधि जप ਨਾਮ ਦੇ ਰੂਪ ਦੇ ਵਿੱਚ ਅਪਣਾਇਆ ਹੈ ਕਿ ਅਗਰ ਜਪ ਕਰਨਾ ਹੈ ਉਸ ਨਾਮ ਦਾ ਜਪ ਕਰਨਾ ਹੈ। ਇਸ ਨਾਮ ਨੂੰ ਅਸੀਂ ਅਧੂਰਾ ਅਰਥ ਕੱਢ ਕੇ ਅੱਜ ਤੱਕ ਨਹੀਂ ਸਮਝ ਸਕੇ ਕਿ ਉਹ ਨਾਮ ਕੀ ਹੈ, ਉਸ ਨੂੰ ਕਿਸ ਤਰੀਕੇ ਦੇ ਨਾਲ ਜਪਣਾ ਹੈ। ਦੂਸਰਾ ਸ਼ਬਦ ਜੋ ਹੈ ਉਹ ਤਪ ਦਾ ਹੈ। ਯੋਗ ਦੇ ਵਿੱਚ ਤਪ ਦਾ ਜੋ ਅੰਗ ਹੈ ਯਾਨੀ ਅਸਥਾਨ ਦੇ ਵਿੱਚ ਤਪਣ ਯਾਨੀ ਸਰੀਰ ਨੂੰ ਤਪਾਣਾ, ਇਸ ਤਰੀਕੇ ਦੇ ਨਾਲ ਇੱਕ ਵਿਸ਼ਿਸ਼ਟ ਕਿਰਿਆ ਦੇ ਨਾਲ ਇੱਕ ਐਸੀ ਕਿਰਿਆ ਕਰਨੀ ਯਾਨੀ ਕਿ ਸਰੀਰ ਨੂੰ ਅਭਾਵ ਦੇ ਵਿੱਚ ਰੱਖਣਾ ਜਾਂ ਇੱਕ ਵਿਸ਼ਿਸ਼ਟ ਕਿਰਿਆ ਦੇ ਵਿੱਚ ਇਸ ਨੂੰ ਕਸ਼ਟ ਦੇਣਾ ਯਾਨੀ ਕਿ ਭੁੱਖਾ ਰਹਿਣਾ, ਪਿਆਸਾ ਰਹਿਣਾ, ਇੱਕ ਤਨ ਦੇ ਉੱਪਰ ਖੜੇ ਹੋ ਕਰਕੇ ਹੱਥ ਉੱਪਰ ਕਰਕੇ ਉਸ ਪਰਮਾਤਮਾ ਦਾ ਜਾਪ ਕਰਨਾ, ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਭਾਵ ਕੀ ਹੈ, ਮਨ ਨੂੰ ਰੋਕਣਾ। ਯਾਨੀ ਕਿ ਦੋਨੋਂ ਵਿਧੀਆਂ ਕੀ ਨੇ, ਜਪ ਹੈ ਸਰੀਰ ਨੂੰ ਸਥਿਰ ਕਰਨਾ, ਤਪ ਹੈ ਮਨ ਨੂੰ ਰੋਕਣਾ। ਔਰ ਦੇਖਿਆ ਕੀ ਗਿਆ ਹੈ ਹਜ਼ਾਰਾਂ ਸਾਲ ਤਪ ਕਰਨ ਦੇ ਬਾਅਦ ਵੀ ਇਸ ਮਨ ਨੂੰ ਜੋ ਈਸ਼ਵਰ ਰੋਕ ਨਹੀਂ ਸਕੇ, ਯਾਨੀ ਜਦੋਂ ਵੀ ਉਸ ਜਗਤ ਦੇ ਵਿੱਚ ਦੁਬਾਰਾ ਆਏ ਉਹਨਾਂ ਨੇ ਇਸ ਜਗਤ ਦੇ ਭੋਗਾਂ ਨੂੰ ਇਹਨਾਂ ਵਸਤੂਆਂ ਨੂੰ ਦੇਖਿਆ ਤੇ ਮਨ ਵਿਚਲਿਤ ਹੋ ਗਿਆ, ਮਨ ਚੰਚਲ ਚਲਾਇਮਾਨ ਹੋ ਗਿਆ। ਯਾਨੀ ਹਜ਼ਾਰਾਂ ਸਾਲ ਦਾ ਤਪ ਜੋ ਸੀ ਇੱਕ ਖਿਣ ਦੇ ਵਿੱਚ ਉਹਨਾਂ ਦੇ ਹੱਥੋਂ ਖੋ ਗਿਆ। ਵਿਸ਼ਵਾਮਿੱਤਰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਗੁਰੂ ਸਨ, 60,000 ਸਾਲ ਉਹਨਾਂ ਨੇ ਤਪ ਕੀਤਾ ਹੈ। ਉਹ ਕਈ ਈਸ਼ਰੀ ਤਾਕਤਾਂ ਕਈ ਰਿਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ, ਪਰ ਜਗਤ ਦੇ ਵਿੱਚ ਜਦੋਂ ਆਏ ਮੇਨਕਾ ਨੇ ਉਸ ਨੂੰ ਮੋਹ ਲਿਆ ਔਰ ਕੀ ਸ਼ਕੁੰਤਲਾ ਦੀ ਉਤਪਤੀ ਹੋ ਗਈ। ਯਾਨੀ ਕਿ ਹਜ਼ਾਰਾਂ ਸਾਲ ਦਾ ਤਪ ਜੋ ਸੀ ਭੰਗ ਕਰ ਦਿੱਤਾ ਗਿਆ। ਇਸ ਦਾ ਕੀ ਭਾਵ ਹੈ ਕਿ ਮਨ ਔਰ ਮਾਇਆ ਨੇ ਉਸ ਜੀਵਾਤਮਾ ਨੂੰ ਭਰਮਾ ਲਿਆ, ਠੱਗ ਲਿਆ। ਇਸ ਦਾ ਇਹ ਭਾਵ ਨਹੀਂ ਹੈ ਕਿ ਉਸ ਜਪ ਦੇ ਵਿੱਚ ਕੋਈ ਕਮੀ ਸੀ ਜਾਂ ਉਹਨਾਂ ਦੇ ਵਿੱਚ ਕੋਈ ਵਿਧੀ ਦੇ ਵਿੱਚ ਕੋਈ ਕਮੀ ਸੀ, ਯਾਨੀ ਕਿ ਉਸ ਈਸ਼ਰੀ ਤਾਕਤ ਨੂੰ ਉਹ ਪ੍ਰਾਪਤ ਨਹੀਂ ਕਰ ਸਕੇ। ਉਹਨਾਂ ਨੇ ਪ੍ਰਾਪਤ ਕੀਤਾ ਲੇਕਿਨ ਉਸ ਇੱਕ ਨਿਸ਼ਚਿਤ ਸੀਮਾ ਤੱਕ, ਯਾਨੀ ਬ੍ਰਹਮ ਨੂੰ ਪਾਰ ਨਹੀਂ ਕਰ ਸਕੇ। ਬ੍ਰਹਮ ਤੋਂ ਪਹਿਲੇ ਤੱਕ ਦੀ ਜਿਹੜੀ ਈਸ਼ਰੀ ਤਾਕਤਾਂ ਸਨ ਰਿੱਧੀ ਸਿੱਧੀ ਦੇ ਰੂਪ ਦੇ ਵਿੱਚ, ਉਹਨਾਂ ਨੇ ਉਹਨਾਂ ਨੂੰ ਠੱਗ ਲਿਆ। ਉਸ ਤੋਂ ਅੱਗੇ 12 ਸਾਲ ਹੋਏ ਨੇ, 88,000 ਸਾਲ ਤਪ ਕੀਤਾ ਹੈ। 88,000 ਸਾਲ ਤਪ ਕਰਨ ਦੇ ਬਾਅਦ ਜਦੋਂ ਜਗਤ ਵਿੱਚ ਆਏ ਨੇ ਤਾਂ ਸ਼ਕੁੰਤਲਾ ਦੀ ਜੋ ਉਤਪਤੀ ਸੀ ਯਾਨੀ ਕਿ ਉਸਦਾ ਪਾਲਣਾ ਜੋ ਕਰ ਰਹੇ ਸੀ ਇੱਕ ਮਰਸੇ ਦੇ ਪਰਿਵਾਰ ਦੇ ਵਿੱਚ ਹੋ ਰਿਹਾ ਸੀ। ਇੱਕ ਨਰਸਤੇ ਦੇ ਵਿੱਚ ਨਦੀ ਪੈਂਦੀ ਸੀ, ਨਦੀ ਨੂੰ ਪਾਰ ਕਰਨ ਵਾਸਤੇ ਜਦੋਂ ਉਸ ਰਿਸ਼ੀ ਨੇ ਇੱਛਾ ਜ਼ਾਹਿਰ ਕੀਤੀ ਉਹਨਾਂ ਨੂੰ ਨਦੀ ਪਾਰ ਕਰਾਤੀ ਜਾਵੇ, ਉਸ ਵਕਤ ਉਹ ਪਰਿਵਾਰ ਭੋਜਨ ਕਰ ਰਿਹਾ ਸੀਗਾ। ਉਹਨਾਂ ਨੇ ਕਿਹਾ ਵੀ ਥੋੜਾ ਜਿਹਾ ਤੁਸੀਂ ਠਹਿਰ ਜਾਓ, ਅਸੀਂ ਭੋਜਨ ਕਰ ਲਈਏ, ਤੁਹਾਨੂੰ ਪਾਰ ਕਰਾ ਦਿਆਂਗੇ। ਉਸ ਵੇਲੇ ਕ੍ਰੋਧ ਦੀ ਉਤਪਤੀ ਹੋਈ ਹੈ ਯਾਨੀ ਕਿ ਮਨ ਚਲਾਇਮਾਨ ਹੋ ਰਿਹਾ ਹੈ, ਉਸ ਭਜਨ ਨੂੰ ਖਾ ਰਿਹਾ ਹੈ। 88,000 ਸਾਲ ਤਪ ਕੀਤੇ ਤਪ ਨੂੰ ਖਾ ਰਿਹਾ ਹੈ। ਉਸ ਵੇਲੇ ਉਹਨੇ ਕਿਹਾ ਵੀ ਮੈਂ ਤੁਹਾਨੂੰ ਸ਼ਰਾਪ ਦੇ ਦਿਆਂਗਾ, ਤੁਸੀਂ ਇਸੀ ਵਕਤ ਮੈਨੂੰ ਇਹ ਨਦੀ ਪਾਰ ਕਰਾਓ। ਉਸ ਵੇਲੇ ਜੋ ਲੜਕੀ ਸੀ ਉਸ ਮੇਨਕਾ ਦੀ ਸ਼ਕੁੰਤਲਾ ਦੇ ਰੂਪ ਵਿੱਚ, ਉਸਨੇ ਕਿਹਾ ਪਿਤਾ ਜੀ ਮੈਂ ਇਸ ਨੂੰ ਪਾਰ ਕਰਾ ਦਿੰਦੀ ਹਾਂ, ਇਹ ਨਾ ਹੋਏ ਕਿ ਕ੍ਰੋਧ ਦੇ ਵਿੱਚ ਆ ਕਰਕੇ ਸਾਨੂੰ ਕੋਈ ਸ਼ਰਾਪ ਦੇ ਦੇਵੇ ਔਰ ਅਸੀਂ ਅਣਗਿਣਤ ਜਨਮਾਂ ਤੱਕ ਇਸ ਜਗ੍ਹਾ ਦੇ ਵਿੱਚ ਕਈ ਨਿਚਲੀ ਜੁਨਾ ਦੇ ਵਿੱਚ ਭਰਮਣ ਕਰਦੇ ਰਹੀਏ। ਜਿਸ ਵੇਲੇ ਉਸ ਨੂੰ ਪਾਰ ਕਰਾਉਣ ਲੱਗੀ ਹੈ ਉਸਨੇ ਇਸਤਰੀ ਦੇ ਉਸ ਮੋਹਨੀ ਰੂਪ ਨੂੰ ਦੇਖਿਆ ਹੈ, ਮਨ ਚਲਾਇਮਾਨ ਹੋ ਗਿਆ ਹੈ, ਆਪਣੀ ਬੁਰੀ ਇੱਛਾ ਜ਼ਾਹਿਰ ਕੀਤੀ ਹੈ। ਉਸ ਵੇਲੇ ਸ਼ਕੁੰਤਲਾ ਨੇ ਕਿਹਾ ਹੈ ਕਿ ਹੇ ਰਿਸ਼ੀ ਤੂੰ 11 ਸਾਲ ਤਪ ਕੀਤਾ ਹੈ, ਮੈਂ ਇੱਕ ਮਸ਼ਹੂਰ ਪਰਿਵਾਰ ਦੇ ਵਿੱਚ ਪਾਲੀ ਗਈ ਹਾਂ, ਮਾਸ ਖਾਂਦੀ ਹਾਂ, ਮੇਰੇ ਮੂੰਹ ਦੇ ਵਿੱਚੋਂ ਬਾਸ ਆਏਗੀ, ਤੈਨੂੰ ਅੱਛਾ ਲੱਗੇਗਾ। ਉਸ ਵੇਲੇ ਉਸਨੇ ਅੰਜਲ ਦੇ ਵਿੱਚ ਜਲ ਭਰਿਆ, ਮੰਤਰ ਪੜੇ ਨੇ ਔਰ ਗੰਧਾਰੀ ਕਹਿ ਕਰਕੇ ਜਲ ਛਿੜਕਿਆ ਹੈ। ਯਾਨੀ ਕਿ ਕਈ ਕਈ ਕੋਸ ਤੱਕ ਉਹ ਸ਼ਕੁੰਤਲਾ ਜੋ ਹੈ ਗੰਧਾਰੀ ਹੋ ਗਈ ਹੈ। ਉਸ ਤੋਂ ਬਾਅਦ ਉਸਨੇ ਸ਼ਕੁੰਤਲਾ ਨੇ ਇਹ ਕਿਹਾ ਹੈ ਕਿ ਸੂਰਯ ਦੇਵਤਾ ਦੇਖ ਰਿਹਾ ਹੈ, ਜਲ ਦੇਵਤਾ ਦੇਖ ਰਿਹਾ ਹੈ, ਐਸਾ ਬੁਰਾ ਕਰਮ ਕਰਾਂਗੇ ਤੇ ਪਰਮਾਤਮਾ ਸਾਨੂੰ ਦੰਡ ਦਾ ਭਾਗੀ ਬਣਾਏਗਾ, ਕਈ ਜਨਮ ਸਾਨੂੰ ਨਿਚਲੇ ਭੋਗਣੇ ਪੈਣਗੇ, ਇਹ ਕਿਸ ਤਰੀਕੇ ਨਾਲ ਸੰਭਵ ਹੋ ਸਕਦਾ ਹੈ। ਉਸ ਵੇਲੇ ਫਿਰ ਉਸਨੇ ਜਲ ਦੇ ਵਿੱਚ ਅੰਜਲ ਭਰੀ ਹੈ ਔਰ ਮੰਤਰ ਪੜ ਕੇ ਉਸ ਸੂਰਯ ਦੇਵਤਾ ਨੂੰ ਉੱਤੇ ਛਿੜਕਿਆ ਹੈ, ਯਾਨੀ ਚਾਰੋ ਪਾਸੇ ਧੁੰਦ ਹੋ ਗਈ ਹੈ, ਜਲ ਉੱਤੇ ਛਿੜਕਿਆ ਹੈ, ਨਦੀ ਜੋ ਹੈ ਰੇਤ ਦੀ ਬਣ ਗਈ ਹੈ। ਯਾਨੀ ਕਿ ਉਸ ਰਿਸ਼ੀ ਦੀ ਬੁੱਧੀ ਨੂੰ ਦੇਖੋ, 1,000 ਸਾਲ ਤਪ ਕਰਨ ਦੇ ਬਾਅਦ ਉਹ ਸਾਰਾ ਤਪ ਇੱਕ ਮੋਹ ਦੇ ਵਿੱਚ ਯਾਨੀ ਕਿ ਇਸਤਰੀ ਦੇ ਰੂਪ ਦੇ ਵਿੱਚ ਕਿਸ ਤਰੀਕੇ ਦੇ ਨਾਲ ਖੱਜਲ ਕਰ ਦਿੱਤਾ ਗਿਆ, ਕਿਸ ਤਰੀਕੇ ਦੇ ਨਾਲ ਠੱਗ ਲਿਆ ਗਿਆ। ਆਪਣੇ ਮਨ ਨੂੰ ਨਹੀਂ ਸਮਝਾ ਰਿਹਾ ਕਿ ਮਨ ਨੂੰ ਰੋਕਾਂ ਵੀ ਇਹ ਬੁਰਾ ਕੰਮ ਹੈ, ਤੂੰ ਇਸ ਕੰਮ ਤੋਂ ਬਾਜ ਆ ਜਾ, ਲੇਕਿਨ ਨਹੀਂ। ਯਾਨੀ ਭਾਵ ਕੀ ਹੈ ਕਿ 1,000 ਸਾਲ ਤਪ ਕਰਨ ਦੇ ਬਾਅਦ ਵੀ ਇਸ ਮਨ ਨੂੰ ਨਹੀਂ ਰੋਕਿਆ ਜਾ ਸਕਿਆ। ਯਾਨੀ ਜਿਸ ਮਨ ਨੂੰ ਰੋਕਣ ਵਾਸਤੇ ਹੱਠ ਕਰਮ ਕੀਤੇ, ਯਾਨੀ ਕਿ ਧੁਨੀਆਂ ਰਮਾਈਆਂ, 5 ਅਗਨ ਦੀ ਧੁਨੀ, ਯਾਨੀ 5 ਅਗਨ ਦੀ ਧੁਨੀ ਕੀ ਹੈ ਜੋ ਈਸ਼ਵਰ ਬੈਠ ਜਾਂਦੇ ਸਨ ਚਾਰੋ ਪਾਸੇ ਅੱਗ ਬਾਲ ਕਰਕੇ, ਔਰ ਪੰਜਵੀਂ ਅੱਗ ਯਾਨੀ ਕਿ ਸੂਰਜ ਦੀ ਗਰਮੀ ਪੰਜੋ ਪਾਸੋਂ ਇਸ ਸਰੀਰ ਨੂੰ ਤਪਾਇਆ ਜਾਂਦਾ ਸੀ ਕਿਸ ਵਾਸਤੇ ਕਿ ਇਹ ਮਨ ਜੋ ਹੈ ਇਹ ਰੁਕ ਜਾਏ ਸਥਿਰ ਹੋ ਜਾਏ ਜਦ ਤੱਕ ਇਹ ਮਨ ਸਥਿਰ ਨਹੀਂ ਹੋਏਗਾ ਅੰਤਰ ਦੇ ਵਿੱਚ ਉਸ ਪਰਮਾਤਮਾ ਉਸ ਜੋਤ ਦੇ ਦਰਸ਼ਨ ਨਹੀਂ ਹੋ ਸਕਦੇ ਜੀਵਾਤਮਾ ਅੰਤਰ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ ਯਾਨੀ ਕਿ ਅੰਤਰ ਦੇ ਵਿੱਚ ਪ੍ਰਵੇਸ਼ ਕਰਨ ਦਾ ਜੋ ਤਰੀਕਾ ਅਪਣਾਇਆ ਸੀਗਾ ਹੱਠ ਯੋਗ ਦਾ ਉਹ ਹੱਠ ਯੋਗ ਕਿਸੇ ਵੀ ਤਰੀਕੇ ਨਾਲ ਕੰਮ ਨਹੀਂ ਆਇਆ ਗੁਰੂ ਹਰਗੋਬਿੰਦ ਸਿੰਘ ਜੀ ਦੇ ਟਾਈਮ ਦੇ ਸਮੇਂ ਦੀ ਗੱਲ ਹੈ ਜੱਟੂ ਤਪਾ ਸੀਗਾ ਉਹ ਪੰਜ ਅਗਨ ਦੀ ਤਪਤ ਦੇ ਵਿੱਚ ਦਿਨ ਰਾਤ ਤਪਦਾ ਸੀ ਦਿਨ ਰਾਤ ਤਪ ਕਰਦਾ ਸੀਗਾ ਕਈ ਤਰੀਕੇ ਦੀਆਂ ਰਿੱਧੀਆਂ ਸਿੱਧੀਆਂ ਵੀ ਉਹਨੂੰ ਪ੍ਰਾਪਤ ਹੋ ਗਈਆਂ ਸਨ ਪਰ ਉਹ ਸਾਰੀਆਂ ਸਿੱਧੀਆਂ ਪ੍ਰਾਪਤ ਕਰਨ ਦੇ ਬਾਵਜੂਦ ਉਸਦਾ ਮਨ ਜੋ ਹੈ ਉਹ ਨਹੀਂ ਸੀ ਟਿਕਦਾ ਹਰ ਵਕਤ ਤਪਦਾ ਰਹਿੰਦਾ ਸੀ ਚਾਰੋ ਪਾਸੇ ਅੱਗ ਔਰ ਸਿਰ ਦੇ ਉੱਪਰ ਸੂਰਜ ਦੀ ਗਰਮੀ ਉਸ ਤਪਣ ਦੇ ਨਾਲ ਉਸਦਾ ਸਰੀਰ ਵੀ ਸਾਰਾ ਜਰਜਰ ਹੋ ਗਿਆ ਇਤਨਾ ਜਰਜਰ ਹੋ ਗਿਆ ਸੀ ਕਿ ਉਸਦੇ ਉੱਪਰ ਤਰਸ ਆਉਂਦਾ ਸੀ ਔਰ ਜਿਸ ਵੇਲੇ ਗੁਰੂ ਘਰ ਦੀ ਮਹਿਮਾ ਸੁਣਦਾ ਸੀ ਔਰ ਮਨ ਦੇ ਵਿੱਚ ਕਈ ਤਰੀਕੇ ਦੇ ਵਿਕਾਰ ਵੀ ਹੁੰਦੇ ਸਨ ਔਰ ਗੁਰੂ ਘਰ ਦੀ ਉਹ ਨਿੰਦਿਆ ਵੀ ਕਰਨ ਲੱਗ ਜਾਂਦਾ ਸੀ ਉਹ ਨਿੰਦਿਆ ਨੂੰ ਜਿਸ ਵੇਲੇ ਗੁਰੂ ਸਾਹਿਬਾਂ ਨੇ ਸੁਣਿਆ ਉਹਨਾਂ ਨੂੰ ਵੀ ਤਰਸ ਆਇਆ ਕਿ ਇਹ ਕਿਸ ਤਰੀਕੇ ਦੇ ਨਾਲ ਮਨੁੱਖੇ ਜਨਮ ਨੂੰ ਇਸ ਹੱਠ ਯੋਗ ਦੇ ਵਿੱਚ ਤਪਾ ਕਰਕੇ ਖਤਮ ਕਰ ਰਿਹਾ ਕਾਲ ਕਿਸ ਤਰੀਕੇ ਦੇ ਨਾਲ ਇਸਦਾ ਜਨਮ ਪਲ ਪਲ ਹਰ ਘੜੀ ਖੋ ਰਿਹਾ ਇਹਨੂੰ ਵੀ ਸਿੱਧੇ ਰਸਤੇ ਲਾਉਣਾ ਚਾਹੀਦਾ ਇੱਕ ਵੇਰੇ ਉਹਨਾਂ ਦਾ ਵਿਚਾਰ ਹੋਇਆ ਸ਼ਿਕਾਰ ਨੂੰ ਜਾ ਰਹੇ ਸਨ ਸ਼ਿਕਾਰ ਦਾ ਕੀ ਭਾਵ ਹੈ ਗੁਰੂ ਸਾਹਿਬਾਂ ਨੇ ਜੋ ਸ਼ਿਕਾਰ ਕੀਤੇ ਨੇ ਉਸਦਾ ਮਤਲਬ ਕੀ ਸੀਗਾ ਗੁਰੂ ਸਾਹਿਬਾਂ ਨੇ ਕੋਈ ਸ਼ਿਕਾਰ ਯਾਨੀ ਕਿ ਜੰਤੂਆਂ ਨੂੰ ਮਾਰਿਆ ਨਹੀਂ ਸੀ ਸਿੱਖਾਂ ਨੂੰ ਯੁੱਧ ਦੀ ਕਲਾ ਸਿਖਾਉਣ ਵਾਸਤੇ ਜੰਗਲ ਵਿੱਚ ਜਦੋਂ ਲਿਜਾਂਦੇ ਸਨ ਤਾਂ ਕਈ ਤਰੀਕੇ ਦੇ ਉਹਨਾਂ ਨੂੰ ਘੋੜ ਸਵਾਰੀ ਨੇਜੇ ਚਲਾਣੇ ਯਾਨੀ ਤੀਰਅੰਦਾਜ਼ੀ ਸਿਖਾਈ ਜਾਂਦੀ ਸੀ ਇਸ ਨੂੰ ਸ਼ਿਕਾਰ ਕਿਹਾ ਜਾਂਦਾ ਸੀ ਯਾਨੀ ਕਿ ਜਾਨਵਰਾਂ ਦੇ ਪਿੱਛੇ ਘੋੜੇ ਦੁਰਾਏ ਜਾਂਦੇ ਸਨ ਔਰ ਉਹਨਾਂ ਨੂੰ ਜਿਸ ਵੇਲੇ ਪਕੜ ਲਿਆ ਜਾਂਦਾ ਸੀ ਉਹਨਾਂ ਦਾ ਪੋਸ਼ਣ ਕੀਤਾ ਜਾਂਦਾ ਸੀ ਕੋਈ ਨੂੰ ਸ਼ਿਕਾਰ ਦੀ ਸੰਗਿਆ ਦਿੱਤੀ ਜਾਂਦੀ ਸੀ ਨਾ ਕਿ ਜੀਵਾਤਮਾ ਦੀ ਹੱਤਿਆ ਕਰਨੀ ਯਾਨੀ ਕਿ ਇਹ ਜੋ ਭਰਮ ਫੈਲਾ ਰੱਖਿਆ ਹੈ ਕਿ ਸ਼ਿਕਾਰ ਕਰਕੇ ਜਾਨਵਰਾਂ ਦਾ ਮਾਸ ਫਿਰ ਪਕਾ ਕਰਕੇ ਖਾਧਾ ਜਾਂਦਾ ਸੀ ਇਹ ਜੋ ਹੈ ਇਹ ਮਨਮਤ ਹੈ ਗੁਰਮਤ ਇਸ ਦੇ ਵਿੱਚ ਕੋਈ ਹਿੱਸਾ ਨਹੀਂ ਰੱਖਦੀ ਯਾਨੀ ਉਸ ਵਕਤ ਜਿਹੜੇ ਗੁਰੂ ਸਾਹਿਬ ਸ਼ਿਕਾਰ ਨੂੰ ਜਾ ਰਹੇ ਸਨ ਤਰਸ ਆ ਗਿਆ ਹੈ ਜੋ ਈਸ਼ਵਰ ਦੇ ਉੱਪਰ ਉਸਦੇ ਕੋਲ ਜਾ ਕਰਕੇ ਰੁਕੇ ਨੇ ਕੁਝ ਪਲ ਉਹਦੀ ਅੱਖਾਂ ਦੇ ਵਿੱਚ ਅੱਖ ਮਿਲਾਈ ਹੈ ਔਰ ਉਸ ਨੇ ਉਸ ਨੂੰ ਕੀ ਉਪਦੇਸ਼ ਦਿੱਤਾ ਹੈ ਜੱਟੀ ਤਪੇ ਨੂੰ ਕਿ ਤਪਿਆ ਖਪਿਆ ਨਾ ਕਰ ਜਪ ਪਰਮਾਤਮਾ ਯਾਨੀ ਕਿ ਉਸ ਪਰਮਾਤਮਾ ਨੂੰ ਜਪ ਖਪ ਨਹੀਂ ਇਸ ਤਰੀਕੇ ਦੇ ਨਾਲ ਤੂੰ ਜਿਹੜੇ ਕਰਮ ਕਰ ਰਿਹਾ ਹੈ ਇਹ ਮਨੁੱਖਾ ਜਨਮ ਵੀ ਤੇਰੇ ਹੱਥੋਂ ਖੋ ਜਾਏਗਾ ਔਰ ਜਿਸ ਈਸ਼ਵਰ ਨੂੰ ਪ੍ਰਾਪਤ ਕਰਨ ਵਾਸਤੇ ਇਹ ਤੂੰ ਕਿਰਿਆ ਕਰ ਰਿਹਾ ਹੈ ਔਰ ਉਹ ਈਸ਼ਵਰ ਤੇਰੇ ਤੋਂ ਹੋਰ ਦੂਰ ਹੁੰਦਾ ਜਾ ਰਿਹਾ ਕਿਉਂ ਕਿਉਂਕਿ ਹਰ ਪਲ ਹਰ ਘੜੀ ਇਹ ਮਨੁੱਖਾ ਜਨਮ ਤੇਰੇ ਹੱਥੋਂ ਜਾ ਰਿਹਾ ਹੈ ਇਤਨਾ ਕਹਿ ਕਰਕੇ ਗੁਰੂ ਵਚਨ ਕਰਕੇ ਅੱਗੇ ਚਲੇ ਗਏ ਨੇ ਉਸ ਤੋਂ ਬਾਅਦ ਜੱਟੇ ਦਾ ਜੋ ਹੈ ਮਨ ਉਸ ਧੁਨੀ ਦੇ ਵਿੱਚ ਨਹੀਂ ਰਮਿਆ ਧੁਨੀ ਜਿਹੜੀ ਹੈ ਉਹ ਵੀ ਠੰਡੀ ਹੋ ਗਈ ਉਸ ਨੂੰ ਇਤਨੀ ਹਿੰਮਤ ਵੀ ਨਾ ਰਹੀ ਕਿ ਉਸ ਧੁਨੀ ਨੂੰ ਦੁਬਾਰਾ ਬਾਲ ਸਕੇ ਯਾਨੀ ਕਿ ਨਾ ਬਾਲਣ ਦੀ ਹਿੰਮਤ ਰਹੀ ਹਰ ਪਲ ਹਰ ਘੜੀ ਉਸ ਪਰਮਾਤਮਾ ਦੇ ਨਾਮ ਉਸ ਨਾਮ ਦੇ ਵਿੱਚ ਹੀ ਉਹ ਰਮ ਗਿਆ ਹਰ ਵਕਤ ਉਸ ਪਰਮਾਤਮਾ ਪਰਮਾਤਮਾ ਹੀ ਕਹਿੰਦਾ ਗਿਆ ਔਰ ਪਰਮਾਤਮਾ ਕਰਦੇ ਕਰਦੇ ਉਸਦੇ ਅੰਦਰ ਉਹ ਭੁੱਖ ਉਹ ਪਿਆਸ ਪੈਦਾ ਹੋਈ ਗੁਰੂ ਦਰਸ਼ਨਾਂ ਦੀ ਯਾਨੀ ਕਿ ਉਹ ਸਰੀਰ ਨੂੰ ਵੀ ਭੁੱਲ ਗਿਆ ਉਹ ਦੁਨੀਆਂ ਨੂੰ ਵੀ ਰੁਮ ਗਿਆ ਯਾਨੀ ਜਗਤ ਨੂੰ ਵੀ ਭੁੱਲ ਗਿਆ ਹਰ ਪਲ ਚਾਰੋ ਪਾਸੇ ਉਹ ਦੀਵਾਨੀ ਹਾਲਤ ਦੇ ਵਿੱਚ ਘੁੰਮਣ ਲੱਗ ਪਿਆ ਲੋਕਾਂ ਨੇ ਛੇੜਨਾ ਵੀ ਸ਼ੁਰੂ ਕਰ ਦਿੱਤਾ ਕਿ ਜੱਟਿਆ ਖਪਿਆ ਨਾ ਕਰ ਜਦੋਂ ਉਸਨੇ ਜਵਾਬ ਦੇਣਾ ਜਪਿਆ ਕਰ ਪਰਮਾਤਮਾ ਯਾਨੀ ਕਿ ਪਰਮਾਤਮਾ ਦਾ ਜਾਪ ਕਰਨਾ ਹੈ ਇਹ ਨਾਮ ਸੀ ਇਹ ਲਫ਼ਜ਼ ਸੀ ਜੋ ਪੂਰਨ ਸਤਿਗੁਰਾਂ ਨੇ ਆਪਣੇ ਮੁਖਾਰ ਵਿੱਚ ਉਚਾਰਨ ਕਰਕੇ ਇੱਕ ਸ਼ਿਸ਼ਿਆ ਨੂੰ ਬਣਾਇਆ ਇੱਕ ਸ਼ਿਸ਼ਿਆ ਦੀ ਝੋਲੀ ਚ ਪਾਇਆ ਔਰ ਉਸੀ ਪਰਮਾਤਮਾ ਦੇ ਨਾਮ ਨੂੰ ਜਪ ਕਰਕੇ ਉਸਨੇ ਉਸ ਪਰਮ ਪਦ ਨੂੰ ਪ੍ਰਾਪਤ ਕੀਤਾ ਜਦੋਂ ਉਸਦੇ ਅੰਦਰ ਇੱਛਾ ਜਾਹਿਰ ਹੋਈ ਗੁਰੂ ਦਰਸ਼ਨਾਂ ਦੀ ਉਸ ਵੇਲੇ ਉਹ ਅੰਮ੍ਰਿਤਸਰ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਜਿੱਥੇ ਤਖ਼ਤ ਤੇ ਮੌਜੂਦ ਸਨ ਉੱਥੇ ਪਹੁੰਚਿਆ ਹੈ ਚੰਨਾ ਚ ਮੱਥਾ ਟੇਕਿਆ ਹੈ ਗੁਰੂ ਸਾਹਿਬ ਨਿਹਾਲ ਹੋਏ ਨੇ ਤਰਸ ਖਾਧਾ ਹੈ ਔਰ ਉਸਨੂੰ ਭਰਪੂਰ ਕਰ ਦਿੱਤਾ ਹੈ ਯਾਨੀ ਕਿ ਜਿਹੜੀ ਵਿਧੀ ਉਸਨੇ ਹੱਠ ਯੋਗ ਦੀ ਅਪਣਾਈ ਸੀ ਮਨ ਨੂੰ ਸ਼ਾਂਤ ਨਹੀਂ ਸੀ ਕਰ ਸਕਿਆ ਉਸ ਮਨ ਨੂੰ ਸ਼ਾਂਤ ਗੁਰੂ ਸਾਹਿਬਾਂ ਦੇ ਦਰਸ਼ਨ ਦੇ ਕਰਕੇ ਨਾਮ ਦੇ ਕਰਕੇ ਕੀਤਾ ਔਰ ਉਹ ਨਾਮ ਕੀ ਹੈ ਇਸ ਜਗਤ ਦੇ ਵਿੱਚ ਪੂਰਨ ਸਤਿਗੁਰੂ ਜੋ ਵੀ ਆਪਣੇ ਮੁਖਾਰ ਵਿੱਚੋਂ ਕੋਈ ਵੀ ਤਰੰਗ ਉਤਪੰਨ ਕਰਦੇ ਨੇ ਉਹ ਤਰੰਗ ਸਾਡੇ ਕੰਨਾਂ ਦੇ ਨਾਲ ਲਫ਼ਜ਼ ਬਣ ਕਰਕੇ ਟਕਰਾਉਂਦੀ ਹੈ ਇਹ ਲਫ਼ਜ਼ ਕੀ ਨੇ ਇਹ ਲਫ਼ਜ਼ ਨਾਮ ਦੀ ਸੰਗਿਆ ਕਹਿਲਾਉਂਦੇ ਨੇ ਇਸੀ ਨੂੰ ਨਾਮ ਕਿਹਾ ਜਾਂਦਾ ਹੈ ਇਸ ਨਾਮ ਦਾ ਜਪ ਕੀ ਹੈ ਜਦੋਂ ਇਸ ਨਾਮ ਦੇ ਉੱਪਰ ਜੋ ਨਿਰਦੇਸ਼ ਹੈ ਜੋ ਹੁਕਮ ਹੈ ਜੋ ਕਿਰਿਆ ਕੀਤੀ ਗਈ ਹੈ ਜਿਸ ਦੇ ਵਾਸਤੇ ਹੁਕਮ ਕੀਤਾ ਗਿਆ ਹੈ ਉਸ ਹੁਕਮ ਦੇ ਅਨੁਸਾਰ ਜਦੋਂ ਜੀਵਾਤਮਾ ਪ੍ਰੈਕਟੀਕਲ ਜਾਮਾ ਪਹਿਨਾਉਂਦੀ ਹੈ ਅਮਲੀ ਜਾਮਾ ਪਹਿਨਾਉਂਦੀ ਹੈ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਪਲ ਪਲ ہر گھڑی اپنی ہستی نشاور کرتی ہے اپنے ستگر کے بچنا اوپر. یعنی کہ یہ جپ ہے اس نام کا, اور اس نام نو جپ کر کے ہی وہ لفظ جڑے کہ اسی اک بند کر کے دہراتے ہاں سارتھک ہوندے نے. اس تو پہلے کدے بھی آج تک یہ لفظ نہ سارتھک ہوئے نے نہ سارتھک ہو سکتے ہیں. کیوں؟ کیونکہ انہاں لفظاں دی اپنی کوئی ہستی نہیں, کوئی طاقت نہیں. انہاں نو نام دی سنیا کیوں دتی گئی؟ کیونکہ پورن ستگراں نے اپنے مخار وچ انہاں نو چارن کیتا گیا ہے, اس کر کے اس نو نام دی سنیا دتی گئی ہے. یعنی جپ کی ہے کہ جو ستگراں نے اپدیش دتا, جو حکم سانو دتا, اودے اپدیش حکم دے انوسار جدو جیواتما اپنا پریکٹیکل جامع پہناتی ہے اپنی عملی زندگی دے وچ, تاں جا کر کے اس نو اے شبد جو گرو صاحب دیندے نے ستگرو دیندے نے دوران واسطے, کس کر کے پورا جو کوئی ساتسنگ کرتے ہیں وہ سارے ساتسنگ نو دہرایا نہیں جا سکتا, یاد نہیں کیتا جا سکتا. پھر اس کی کی ودھی ہے؟ اس ودھی نو پورا کرنے واسطے اس خیال نو اپنی طرف موڑن واسطے, یعنی کہ خیال جو ہے آتما دی جان ہے, اس جگت دے وچ پھسیا ہوا ہے, اس جگت دے وچ پھسے جو کڈن واسطے اس خیال نو گرو صاحب سانو لفظ دیندے نے. صرف اس کرتے صرف یہ دیکھنے واسطے کہ یہ جیواتما گرو پاسے دھیان کرتی بھی ہے کہ نہیں کرتی, یعنی اس خیال نو کڈن واسطے, یعنی پورن ساتسنگ نو اسی یاد نہیں کر سکتے, دہرا نہیں سکتے. اس کا جو چھوٹا روپ ہے لفظ دے روپ دے وچ ساڈی چولیاں دے وچ تقسیم کیتا جاتا ہے, اور اس کا بھاو کی ہے کہ اسی آج تک 20 سال ہو گئے 50 سال ہو گئے انہاں لفظاں نو دہرا بھی رہے ہیں, تھوڑا بہت خیال بھی کٹ دے رہا, پر آج تک اسی اس سچے شبد نو نہیں پراپت کر سکتے. سچا شبد کی ہے؟ وہ انتر دے وچ ہے, وہ پار برم دے وچ ہے. گرو بھی کوئی شریر نہیں ہے, وہ شبد ہے, نام ہے, کیرتن ہے, اکد کتا ہے, پر وہ کتنے ہے ساتسنگ جی ترکٹی دے وچ نہیں ہے. ترکٹی تک کا جڑا رستہ ہے وہ جیواتما نو ادم کرنا پہنا ہے. ادم کر کے خود جدو جیواتما انتر دے وچ پرویش کرتی ہے, اس ویلے انتر ہی جا کر کے وہ ستگر دے اس نورانی روپ نو دیکھتی ہے, اس شبد روپ نو دیکھتی ہے. اتے ہی جا کر کے ستگر اس نو وہ سچا شبد دیندے نے, جس شبد نو پکڑ کر کے یہ جیواتما کوڑی در کوڑی چڑھتی ہوئی اس دور مٹار اس سچ کھنڈ, جس سچ کھنڈ کا یہ انش ہے, اس انامی سمندر کی بوند ہے, اس کے بھی سمان دے لائق ہوتی ہے. اس تو پہلے یہ اس سچ پرماتما نو جان نہیں سکتی. یعنی کہ جتنے بھی طریقے کے جپ اس جگت دے وچ پرچلت نے انہوں کا صرف ایکو ہی بھاو ہے کہ جس دیوتا دے نال یہ جپ سمبند رکھتا ہے اس کی سدھی نو پراپت کرنا. تو سنتا نے جو جب سانو بخشیا ہے اس پرماتما دا کوئی رنگ نہیں, کوئی روپ نہیں, کوئی آکار نہیں. تو اس پرماتما کی ہے؟ وہ یعنی کہ ایک نام یا شبد روپ وچ ہے, یعنی کہ اس دے وچ ایک آواز ہے جس نو اسی حق دی آواز کہندے ہاں. اس آواز دے وچ ایک پرکاش بھی ہے جس نو اسی جوت کہندے ہاں. یعنی کہ وہ پرماتما حق دی آواز اور جوت سروپ ہے, اور اس جوت نو اسی نام بھی کہندے ہاں, شبد بھی کہندے ہاں, اور اسی نو ستگرو جو ہے سنت جو ہے شبد دے روپ دے وچ ساڈی جوڑیاں پاندے نے. وچار کرن والی گل ہے کہ یہ پورن ستگرو دیندے نے, سچے نے, سچے ہون دے بعد وی یہ سانو سچاں دے لے جا سکدے. اس کر کے اسی اج تک اندھے اور بہرے بیٹھے ہاں. کیوں؟ کیونکہ اسی انہاں دا ادھورا ارتھ کڈیا ہے. اسی اسی نو نام سمجھ کے بیٹھے ہاں, اسی نو شبد سمجھ کر کے بیٹھے ہاں, اسی نو سب کچھ سمجھ لیا ہے. کدی اندر جان کی کوشش نہیں کیتی, کدی کوئی ادم نہیں کیتا, کدی اپنے اندر دی صفائی نہیں کیتی. یعنی تپ کی ہے؟ اگنیاں بال کر کے کیتا گیا تپ, یہ تپ نہیں ہے. سنتا نے جو تپ دیتا ہے گرست دے وچ رہ کر کے سارے وشے وکاراں دے وچوں اس من نو کڈنا, من نو اندریے بھوگا جو کڈنا, یعنی کہ 10 اندریاں, 5 گیان اندریاں, 5 بھوگ اندریاں جڑیاں نے, انہاں دے وچوں جدوں اسی اپنے من نو کڈاں گے تد جا کر کے یہ من ٹکے گا, اور جدوں جپاں گے یہ شریر سر ہوئے گا. شریر سر ہوئے گا تو تپ کرن دے نال من سر ہوئے گا, تائی جیواتما جو ہے اندر دے وچ پرویش کرے گی. اور جب تک انہیں جیواتما اندر دے وچ پرویش نہیں کرتی تب تک انہوں اس لائق نہیں ہو سکتی کہ اس پرماتما نو, یعنی کہ جو شبد روپ ہے, جوت روپ ہے, آواز روپ ہے, اس نو سن سکے, اس دا دیدار کر سکے. یعنی کہ اگر اسی اس پرماتما دا دیدار کرنا چاہتے ہیں, اس نو ملنا چاہتے ہیں, تو ضروری گل ہے کہ اس آتما دا نرمل ہونا چاہیے ہے. نرمل کس طرح ہوئے گی؟ یعنی کہ ہوما دی محل جڑی ہزارہ کروڑا ہی جنما تو اس جیواتما نے بار بار سواد لگائے نے من کا سنگ کر کے, اور جس طریقے کا سنگ کیتا, جس طریقے کا سواد لگایا, اس طریقے کی پرتکریا ਬੰਧਨਕਾਰੀ ਪ੍ਰਭਾਵ ਦੇ ਵਿੱਚ ਬ੍ਰਹਮ ਦੇ ਵਿੱਚ ਜਮ੍ਹਾਂ ਹੁੰਦੀ ਹੈ, ਔਰ ਉਸੀ ਦੇ ਵਿੱਚੋਂ ਕੁਛ ਕਰਮ ਲੈ ਕਰਕੇ ਇਸ ਜੀਵਾਤਮਾ ਨੂੰ ਮੁੱਖੇ ਜਨਮ ਦੇ ਵਿੱਚ ਫਿਰ ਜਨਮ ਦਿੱਤਾ ਜਾਂਦਾ ਹੈ। ਯਾਨੀ ਕਿ ਬਾਰ ਬਾਰ ਜੰਮਦੀ ਹੈ, ਬਾਰ ਬਾਰ ਮਰਦੀ ਹੈ। ਪਿਛਲੇ ਜਨਮਾਂ ਦੇ ਵਿੱਚ ਲਗਾਏ ਗਏ ਸਵਾਦਾਂ ਦਾ ਭੁਗਤਾਨ ਅਸੀਂ ਇਸ ਜਨਮ ਦੇ ਵਿੱਚ ਕਰ ਨਹੀਂ ਪਾ ਰਹੇ। ਸਾਡੇ ਆਸੂ ਨਿਕਲਦੇ ਨੇ, ਕਿਉਂ ਨਿਕਲਦੇ ਨੇ? ਕਿਉਂਕਿ ਭੁਗਤਾਨ ਦੇਣਾ ਪੈ ਰਿਹਾ। ਇਹ ਬਿਮਾਰੀ ਕੀ ਹੈ? ਇਹ ਸਗੇ ਸੰਬੰਧੀ ਸਾਨੂੰ ਦੁੱਖ ਕਿਉਂ ਦੇ ਜਾਂਦੇ ਨੇ? ਪੜੋਸੀ ਕਿਉਂ ਤੜਫਾਉਂਦੇ ਨੇ? ਕਿਉਂ ਇਸ ਤਰੀਕੇ ਦਾ ਵਿਵਹਾਰ ਸਾਡੇ ਨਾਲ ਕੀਤਾ ਜਾਂਦਾ? ਉਸਦੀ ਕੋਈ ਵਜ੍ਹਾ ਹੈ ਕਿ ਪਿਛਲੇ ਜਨਮਾਂ ਦੇ ਵਿੱਚ ਅਸੀਂ ਵੀ ਇਸੇ ਤਰੀਕੇ ਦੀ ਕਿਰਿਆ ਇਹਨਾਂ ਸਾਰਿਆਂ ਦੇ ਨਾਲ ਕੀਤੀ ਸੀ, ਔਰ ਜਿਹੜੀ ਕਿਰਿਆ ਕੀਤੀ ਸੀ ਉਸੇ ਕਿਰਿਆ ਦੀ ਜੋ ਪ੍ਰਤੀਕਿਰਿਆ ਹੈ, ਐਕਸ਼ਨ ਦੇ ਅਗੇਂਸਟ ਰਿਐਕਸ਼ਨ ਜੋ ਹੈ, ਇਹ ਜਮ੍ਹਾਂ ਹੋਇਆ ਸੀ ਔਰ ਉਹੀ ਜਮ੍ਹਾਂ ਕੀਤਾ ਗਿਆ ਕਰਮ ਜੋ ਹੈ ਸਾਨੂੰ ਇਸ ਜਨਮ ਦੇ ਵਿੱਚ ਭੁਗਤਾਨ ਦੇ ਰੂਪ ਵਿੱਚ ਮਿਲਿਆ ਹੈ। ਔਰ ਜਦੋਂ ਸਾਨੂੰ ਭੁਗਤਾਨ ਕਰਨਾ ਪੈਂਦਾ ਹੈ ਉਸ ਵੇਲੇ ਸਾਨੂੰ ਬੜਾ ਕਸ਼ਟ ਹੁੰਦਾ ਹੈ। ਅਸੀਂ ਰੋਂਦੇ ਹਾਂ, ਮੰਦਰਾਂ ਗੁਰਦੁਆਰਿਆਂ ਜਾਂਦੇ ਹਾਂ, ਪੋਥੀਆਂ ਨੂੰ ਮੱਥੇ ਟੇਕਦੇ ਹਾਂ, ਮੂਰਤੀਆਂ ਨੂੰ ਮੱਥੇ ਟੇਕਦੇ ਹਾਂ, ਪੂਰਨ ਸਤਿਗੁਰਾਂ ਦੇ ਕੋਲ ਵੀ ਜਾਂਦੇ ਹਾਂ, ਪਰ ਸਾਧ ਸੰਗਤ ਜੀ ਕਦੀ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਨਹੀਂ ਜਾਂਦੇ, ਕਦੀ ਸੱਚੇ ਸੁੱਖ ਨੂੰ ਪ੍ਰਾਪਤ ਕਰਨ ਵਾਸਤੇ ਨਹੀਂ ਜਾਂਦੇ। ਇਹ ਜੀਵਾਤਮਾ ਸੁੱਖੀ ਕਦੋਂ ਹੋਏਗੀ? ਇਹ ਉਸ ਆਪਣੇ ਮੂਲ ਦੇ ਵਿੱਚ ਸਮਾ ਕਰਕੇ ਹੋਏਗੀ। ਇਸ ਦਾ ਮੂਲ ਕੀ ਹੈ? ਪਰਮਾਤਮਾ ਹੈ, ਸਤਸੰਗ ਦਾ ਵਾਸੀ ਸਤਪੁਰਸ਼ ਹੈ, ਔਰ ਇਹ ਉਸਦੀ ਬੂੰਦ ਹੈ, ਤੜਫ ਰਹੀ ਹੈ, ਭੁੱਖੀ ਔਰ ਪਿਆਸੀ ਬਾਰ ਬਾਰ ਜਮ ਰਹੀ ਹੈ ਔਰ ਮਰ ਰਹੀ ਹੈ। ਅਸੀਂ ਭੁੱਖ ਕਿਹਦੀ ਮਿਟਾ ਰਹੇ ਹਾਂ, ਪਿਆਸ ਕਿਹਦੀ ਦੂਰ ਕਰ ਰਹੇ ਹਾਂ? ਮਨ ਦੀ, ਔਰ ਮਨ ਸਦੀਆਂ ਤੋਂ ਪਿਆਸਾ ਹੈ, ਅੱਜ ਤੱਕ ਉਹਦੀ ਪਿਆਸ ਨਹੀਂ ਬੁੱਝੀ, ਤੇ ਕਿਆ ਹੁਣ ਬੁੱਝ ਜਾਏਗੀ? ਜਿਹੜੀ ਲਿਸਟ ਅਸੀਂ ਜੇਬ ਵਿੱਚ ਰੱਖ ਕਰਕੇ ਬੈਠੇ ਹਾਂ, ਪਿਛਲੀ ਲਿਸਟ ਦਾ ਭੁਗਤਾਨ ਅਸੀਂ ਦੇ ਨਹੀਂ ਸਕੇ, ਤੇ ਕਿਆ ਇਹ ਵਸਤੂਆਂ ਨੂੰ ਪ੍ਰਾਪਤ ਕਰਕੇ ਅਸੀਂ ਇਸ ਜੀਵਾਤਮਾ ਦੀ ਭੁੱਖ ਔਰ ਪਿਆਸ ਮਿਟਾ ਲਵਾਂਗੇ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਇਹ ਕੋਈ ਗੁੱਸੇ ਦਾ ਮਜ਼ਮੂਨ ਨਹੀਂ ਹੈ, ਇਹ ਕੋਈ ਧਰਮ ਦਾ ਯਾਨੀ ਕਿ ਨਿੰਦਿਆ ਜਾਂ ਵਡਿਆਈ ਕਰਨ ਦਾ ਮਜ਼ਮੂਨ ਨਹੀਂ ਹੈ, ਇਹ ਵਿਚਾਰ ਕਰਨ ਦਾ ਮਜ਼ਮੂਨ ਹੈ ਕਿ ਇਹ ਮਨੁੱਖਾ ਜਨਮ ਜੋ ਮਿਲਿਆ ਹੈ ਇਹ ਬੜਾ ਕੀਮਤੀ ਜਨਮ ਹੈ। ਜਿਹੜੇ ਸਵਾਸ ਅਸੀਂ ਗਵਾ ਚੁੱਕੇ ਹਾਂ ਉਹ ਸਾਨੂੰ ਦੁਬਾਰਾ ਨਹੀਂ ਮਿਲਣੇ। ਜਿਹੜੀ ਪੂੰਜੀ ਸਾਨੂੰ ਉਸ ਪਰਮਾਤਮਾ ਨੇ ਬਖਸ਼ੀ ਹੈ ਇਹ ਗਿਣੀ ਚੁਣੀ ਹੈ। ਹਰ ਸਵਾਸ, ਹਰ ਗਿਰਾਸ ਉਸ ਤੀਸਰੀ ਅੱਖ ਯਾਨੀ ਕਿ ਕੈਸੀ ਅੱਖ ਹੈ ਜਿਹੜੀ ਹਰ ਪਲ, ਹਰ ਘੜੀ, ਹਰ ਜੀਵਾਤਮਾ ਦੀ ਹਰ ਸੂਖਮ ਕਰਮ ਦੇ ਉੱਪਰ ਨਜ਼ਰ ਰੱਖ ਕਰਕੇ ਬੈਠੀ ਹੈ। ਯਾਨੀ ਕਿ ਹਰ ਸਵਾਸ ਔਰ ਗਿਰਾਸ ਉਸਦੀ ਨਜ਼ਰ ਦੇ ਵਿੱਚ ਹੈ। ਕੋਈ ਵੀ ਫਾਲਤੂ ਨਹੀਂ ਲਿਆ ਜਾ ਸਕਦਾ, ਨਾ ਘੱਟ ਨਾ ਵੱਧ। ਜਦ ਇਤਨਾ ਸੂਖਮ ਪਹਿਰਾ ਲੱਗਾ ਹੋਇਆ ਇਸ ਜੀਵਾਤਮਾ ਦੇ ਉੱਪਰ, ਤੇ ਅਸੀਂ ਇਹ ਪੂੰਜੀ ਜਿਹੜੀ ਅਨਮੋਲ ਪੂੰਜੀ ਹੈ ਇਸ ਪੂੰਜੀ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਗਵਾ ਰਹੇ ਹਾਂ? ਹੱਸਦੇ ਖੇਡਦੇ ਹੋਏ, ਪਰਿਵਾਰ ਦੇ ਵਿੱਚ, ਸਮਾਜ ਦੇ ਵਿੱਚ ਵਿਚਰਨ ਕਰਦੇ ਹੋਏ ਕਿਸ ਤਰੀਕੇ ਦੇ ਨਾਲ ਤੜਫ ਕਰਦੇ ਹਾਂ? ਕਿਸ ਤਰੀਕੇ ਦੇ ਨਾਲ ਇਸ ਭੌਤਿਕ ਵਸਤੂਆਂ ਨੂੰ ਪ੍ਰਾਪਤ ਕਰਨ ਵਾਸਤੇ ਇਸ ਕੀਮਤੀ ਵਸਤੂ ਨੂੰ, ਇਸ ਪੂੰਜੀ ਨੂੰ ਗਵਾ ਰਹੇ ਹਾਂ? ਔਰ ਵਿਚਾਰ ਕਰਕੇ ਦੇਖੋ, ਇਹ ਚੇਤਨ ਪੂੰਜੀ ਹੈ। ਇਸ ਚੇਤਨ ਪੂੰਜੀ ਨੂੰ ਅਸੀਂ ਇਹ ਸਾਰੇ ਸੰਸਾਰ ਦੀ ਜੜ ਵਸਤੂਆਂ ਦੇ ਕਰਕੇ ਵੀ ਸਵਾਸਾ ਦਾ ਇੱਕ ਘੜੀ ਵੀ ਨਹੀਂ ਪ੍ਰਾਪਤ ਕਰ ਸਕਦੇ। ਉੱਥੇ ਅਸੀਂ ਇਸ ਚੇਤਨ ਪੂੰਜੀ ਨੂੰ ਗਵਾ ਕਰਕੇ ਜੜ ਵਸਤੂਆਂ ਨੂੰ ਇਕੱਠਾ ਕਰਨ ਲੱਗੇ ਹਾਂ। ਕਿਆ ਇਹ ਜੜ ਵਸਤੂਆਂ ਨੂੰ ਇਕੱਠਾ ਕਰਕੇ ਅਸੀਂ ਇਸ ਜੀਵਾਤਮਾ ਦੀ ਆਵਾਗਮਨ ਨੂੰ ਮੁਕਤ ਕਰਾ ਸਕਦੇ ਹਾਂ, ਇਸ ਦੀ ਪਿਆਸ ਨੂੰ ਬੁਝਾ ਸਕਦੇ ਹਾਂ? ਅਸੀਂ ਅਵਤਾਰਾਂ ਨੂੰ ਪੂਜਦੇ ਹਾਂ, ਉਹ ਵੀ ਇੱਕ ਈਸ਼ਵਰੀ ਤਾਕਤਾਂ ਨੇ। ਵਿਚਾਰ ਕਰਨ ਵਾਲੀ ਗੱਲ ਹੈ ਕਿ ਉਹ ਈਸ਼ਵਰੀ ਤਾਕਤ ਜਦੋਂ ਸੱਚਖੰਡ ਤੋਂ ਉੱਠਦੀ ਹੈ, ਉਹ ਆਵਾਜ਼ ਯਾਨੀ ਕਿ ਜੋਤ ਦੇ ਰੂਪ ਦੇ ਵਿੱਚ ਜੋ ਜੋ ਨਿਚਲੇ ਮੰਡਲਾਂ ਦੇ ਵਿੱਚ ਉਹਨਾਂ ਦਾ ਨਿਰਮਾਣ ਕਰਦੀ ਹੈ ਔਰ ਹੋਰ ਨਿਚਲੇ ਲੋਕਾਂ ਦੇ ਵਿੱਚ ਆਉਂਦੀ ਹੈ, ਤੇ ਉਹਦੀ ਸਮਰੱਥਾ ਜੋ ਹੈ ਘਟਦੀ ਜਾਂਦੀ ਹੈ। ਔਰ ਜਿਹੜੀ ਈਸ਼ਵਰੀ ਤਾਕਤਾਂ ਕਾਲ ਦੇ ਅਧੀਨ ਨੇ, ਤ੍ਰਿਕੁਟੀ ਤੱਕ ਦਾ ਰਾਜ, ਉਹ ਸਭ ਤੋਂ ਨਿਚਲੇ ਜਾਮੇ ਯਾਨੀ ਕਿ ਸਭ ਤੋਂ ਨਿਚਲੇ ਲੋਕ ਨੇ, ਉਹਨਾਂ ਲੋਕਾਂ ਦੇ ਵਿੱਚ ਆ ਕਰਕੇ ਉਸ ਈਸ਼ਵਰੀ ਤਾਕਤ ਦੇ ਵਿੱਚ ਇਤਨੀ ਸਮਰੱਥਾ ਨਹੀਂ ਹੁੰਦੀ, ਉਸ ਆਵਾਜ਼ ਔਰ ਉਸ ਜੋਤ ਦੇ ਵਿੱਚ ਇਤਨੀ ਤਾਕਤ ਨਹੀਂ ਹੁੰਦੀ ਕਿ ਉਹ ਇਸ ਜੀਵਾਤਮਾ ਨੂੰ ਉਸ ਦੇ ਵਜਨ ਨੂੰ ਚੁੱਕ ਕਰਕੇ ਸੱਚਖੰਡ ਲਿਜਾ ਸਕੇ। ਯਾਨੀ ਕਿ ਸੱਚਖੰਡ ਦਾ ਜੋ ਸ਼ਬਦ ਹੈ, ਜੋ ਨਾਮ ਜਿਸ ਨੂੰ ਅਸੀਂ ਕਹਿੰਦੇ ਹਾਂ, ਜਿਹੜੇ ਸੰਤ ਦਿੰਦੇ ਨੇ, ਤਾਂ ਸੰਗਤ ਜੀ ਬਾਹਰ ਦੇ ਸ਼ਬਦ ਵੀ ਸ਼ਾਂਤੀ ਦਿੰਦੇ ਨੇ ਤੇ ਅੰਦਰ ਦਾ ਸੱਚਾ ਸ਼ਬਦ ਵੀ ਸ਼ਾਂਤੀ ਦਿੰਦੇ ਨੇ। ਕਿਉਂ? ਕਿਉਂਕਿ ਸੰਤ ਕੋਈ ਸਰੀਰ ਨਹੀਂ ਹੁੰਦੇ, ਉਹ ਸਤਿਗੁਰੂ ਦਾ ਅਵਤਾਰ ਹੁੰਦੇ ਨੇ, ਉਹ ਸ਼ਬਦ ਰੂਪੀ ਹੁੰਦੇ ਨੇ। ਯਾਨੀ ਕਿ ਉਹ ਸੱਚਾ ਸ਼ਬਦ ਜਿਹੜਾ ਬਾਹਰ ਬਰਮ ਵਿੱਚ ਹੈ ਉਸੇ ਦਾ ਰੂਪ ਹੁੰਦਾ, ਪਰ ਉਹ ਪਤਾ ਕਿਸ ਨੂੰ ਚੱਲਦਾ ਹੈ? ਜਿਹੜੀ ਜੀਵਾਤਮਾ ਮਿਹਨਤ ਕਰਦੀ ਹੈ, ਉਦਮ ਕਰਦੀ ਹੈ, ਅੰਤਰ ਦੇ ਵਿੱਚ ਜਾਂਦੀ ਹੈ ਨਿਰਮਲ ਹੋ ਕਰਕੇ। ਯਾਨੀ ਕਿ ਨਾਮ ਦਾ ਕੀ ਭਾਵ ਹੈ? ਅਸੀਂ ਬਾਹਰ ਜਿਹੜੇ ਲਫ਼ਜ਼ ਲੈਂਦੇ ਹਾਂ ਉਹਨਾਂ ਨੂੰ ਜਪਦੇ ਹਾਂ, ਉਹਨਾਂ ਨੂੰ ਅਸੀਂ ਸਾਰਥਕ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਆਪਣੇ ਅੰਦਰ ਦੀ ਸਫਾਈ ਕਰੀਏ। ਵਿਚਾਰ ਕਰਕੇ ਦੇਖੋ, ਅਗਰ ਅਸੀਂ ਅੱਖ ਬੰਦ ਕਰਕੇ ਸਿਰਫ ਖਾਲੀ ਲਫ਼ਜ਼ਾਂ ਨੂੰ ਦੁਹਰਾਉਂਦੇ ਰਵਾਂਗੇ, ਅੰਦਰ ਦੀ ਸਫਾਈ ਕਰਨ ਵਾਸਤੇ ਕੋਈ ਵਿਧੀ ਨਹੀਂ ਅਪਣਾਵਾਂਗੇ, ਕੋਈ ਐਸਾ ਉਪਕਰਮ ਨਹੀਂ ਕਰਾਂਗੇ, ਇਸ ਮਨ ਨੂੰ ਯਾਨੀ ਕਿ ਵਿਸ਼ੇ ਵਿਕਾਰਾਂ ਤੋਂ ਨਹੀਂ ਹਟਾਵਾਂਗੇ, ਜਿਹੜੀ ਅੱਗ ਇਸ ਦੇ ਅੰਦਰ ਭੱਖ ਰਹੀ ਹੈ ਵਿਸ਼ੇ ਵਿਕਾਰਾਂ ਦੀ ਤੇ ਭੋਗਾਂ ਦੀ, ਉਹਨਾਂ ਨੂੰ ਅਸੀਂ ਸ਼ਾਂਤ ਨਹੀਂ ਕਰਾਂਗੇ, ਤਾਂ ਕਦਨ ਇਹ ਸ਼ਬਦ ਕਿਸ ਤਰੀਕੇ ਨਾਲ ਸਾਰਥਕ ਹੋ ਸਕਦੇ ਨੇ? ਇਹ ਤਾਂ پہلے ہی جمع کٹا کر کے کہے گئے نے تو کیا اس جیواتما جو کہ اس پرماتما پرم چیتن کا انش ہے اس چیتن کو کس طریقے دے نال چک سکتے ہیں اور کس طریقے دے نال چک کر کے اس جیواتما نو پار برہم لے جان گے وہ سچ کھنڈ دے وچ یعنی کہ وہ ست پرش نال ملا سکتے ہیں یہ سوچن کا وشے ہے وچار کا وشے ہے کوئی نندیا کا وشے نہیں ہے اتنے کسی نام کی نندیا نہیں کی جاتی نہ کسی ستگرو کی سچا شبد سچا پاٹ پڑھایا جاتا ہے سچا رستہ دسیا جاتا ہے سچا نام کی ہے اور اس نام نو اسی کس طریقے دے نال پراپت کر سکتے ہیں تو ساتھ سنگت جی یہ سچ کھنڈ کا جڑا رستہ ہے بڑا قیمتی رستہ ہے بڑا ورلا رستہ ہے اسی اس اوتارا دے چکر ہی فسے ہاں کیوں کیونکہ وہ بھی کال دے ادھین نے ایک ایشوری طاقت نے وہ بھی ردیا سدیا لے کر کے اس جگت میں چاہے کئی طریقے سے جب پرچلت کیتے جب اس کر کے پرچلت کیتے کہ اس دیوتا کی سدھی حاصل کیتی یعنی کہ اس دیوتا کی سدھی حاصل کر کے اسی زیادہ تو زیادہ اس جیواتما نو کتنے تک لے جاواں گے اس تک اس لوگ تک جتنے تک وہ دیوتا واس کرتا ہے اس تو اگے اسی اس جیواتما نو نہیں لے جا سکتے اور یاد رکھنا اس دیوتا کی سدھی نو بھی حاصل کرن لئی انہاں اوتاراں نے بھی یہی سکھیا دیتی ہے ایک پاسے جپ کرنا ہے تو دوسرے پاسے تپ کرنا ہے تپ کی ہے کہ اس من نو وشے وکاراں چوں کڈنا ہے یعنی کہ اندر دی صفائی کرنی ہے ہن وچار کر کے دیکھو اگر اس اسی بھوتک وستو نو پراپت کرن واسطے کوئی وستو یعنی کہ بالکل ہی جڑ ہے چیتن دا اس دے وچ نام بھی نہیں ہے اور اسی گٹکا لے کر کے یا کوئی منتر نو دہراندے ہاں جاپ کرتے ہاں تو اس دے نال جو انسٹرکشن دیتی گئی ہے جو دھارنا دیتی گئی ہے ان اوتارا یا دیوتیا نے یعنی کہ تسی جتی اور ستی ہو کر کے اس کا جاپ کرنا ہے کہ اسی چالیس دن دو مہینے یا کئی سال تک جتی یا ستی ہو کر کے اس کا پاٹ کرتے ہیں جپ کرتے ہیں اس واسطے ایک بھوتک وستو نو پراپت کرنے واسطے ایک سدھی نو پراپت کرنے واسطے تو ہوں وچار کر کے دیکھو جڑے نام نو اسی جپتے ہیں اس کی تلنا اسی اس جپ نال کریے حالانکہ اس کی مہما اتنی وڈی ہے کہ لفظوں کے نال اسی گا نہیں سکتے پر اسی انہوں نے ارتھ جڑے نے ایک دیوتا کو دیتے ہوئے ارتھ کو بھی نہیں سمجھ سکے یعنی دیوتیا نے بھی کی پرمایا سانو کی حکم کیتا کہ تسی انتر کی صفائی کرنی ہے جتی اور ستی ہو کر کے اس کا جاپ کرنا ہے کہ اسی کی کیتا اسی اندر کی صفائی کرن کی طرف دھیان ہی نہیں دیتا اسی لائن میں لگے لفظ لے لے یعنی کہ پیڑ چال وہ لے رہے نے اسی بھی لے لے اور انہوں نے جاپ شروع کر دیتا اور سمجھ لیا کہ اس تو بعد اسی جڑے بھی کرم کریں گے کتنے بھی نیچتا دے پرے ہون کتنے بھی نچلی شرینی دے ہون وہ اپنے آپ انہوں کا بندھنکاری پربھاؤ جو ہے گرو صاحب کی طرف چلا جائے گا یعنی کہ سوچالی طریقے دے نال تقسیم ہوندے رہن گے اور اگر جیندے جی اگر گرو انتر دے وچ نہیں بھی ملے تے مرن تو بعد ست گرو آن گے اور سانو سچ کھنڈ لے جا کر کے ہی ساہ لین گے یہ سارا پرم کس نے پھیلایا ہے یہ من نے پھیلایا ہے یہ من کی چال ہے ہن وچار کر کے دیکھو اسی سارا دن اگر اس نام نو جپتے بھی رہیے اور اس دے بعد جب تپ دی واری آئے یعنی کرم کرن دی واری آئے اس نے تپی تے اسی ایک طرف رہ گئے نہ جپیے یعنی کہ کرم کیسا کریے سارا دن جھوٹ بولیے لوکاں دے گلے کٹیے نندا ایشا کریے لوکاں دا حق مار کر کے کھائیے اس طریقے دے نرلی کرم کردے ہوئے اور باہر بھی نہیں گرو گھر دے وچ ہی گرو گھر دے وچ اس طریقے دی ایرشا نندا اور گٹ بندی اسی کردے ہاں کہ وچار کر کے دیکھو جتھے اچھا پھل اگر سانو دگنی ماترا دے وچ ملتا ہے تو اس دا بندھنکاری پرباب یعنی کہ پہلا کرم پہلا پھل بھی جو ہے دگنی ماترا دے وچ لے کر کے آندا ہے یعنی کہ اسی پورن ستگرو دی شرن وچ آئے ہونا تے کی چاہیدا سی کہ اسی اپنے کرم کٹاندے وہ ستگرو دے نزدیک جاندے اسی ہور دور ہو گئے کیوں کیونکہ ایرشا اور دوشتا دے کرم کیتے ایک دوسرے دے اوپر روب مارن دے کرم کیتے وچار کرن والی گل ہے اسی سیوا کرن واسطے آئے ہاں سیوا کنے کرنی سی اس جیواتما نے اس جنم دے وچ آ کر کے اس چولے نو سارتھک کرنا سی اسی دوسرے نو انسٹرکشن دے رہے ہاں دوسرے نو سمجھا رہے ہاں اپنے آپ نو نہیں سمجھاندے کہ میں کی کرن آیا وا مینوں کی کرنا چاہیے گرو کی اپدیش کرتے ہیں کہ میں کس دی مت اوپر چل رہا ہوں من کی مت اوپر اتنے بھی من کی مت اوپر اور گھر جا کر کے بھی من کی مت اوپر اور جگت بھی جڑا کرن میں کرتا وا وہ بھی من کی مت انوسار کرتا وا ہوں وچار کر کے دیکھو سارا دن اسی کئی سال ہو گئے سانو جنم لیا پورن گرو کو نام لیا بھی اسی نام نو جپتے بھی ہاں کئی طریقے سے گٹکے پوتیاں کا پاٹ بھی کرتے ہاں شلوکا نو بھی رٹتے ہاں کئی دیوی دیوتیاں دے دتے مندر بھی جپتے ہاں ਉਹ ਸਾਰੇ ਮੰਤਰ ਜਪਣ ਦੇ ਬਾਅਦ ਨਾਮ ਨੂੰ ਜਪਣ ਦੇ ਬਾਅਦ ਸਾਨੂੰ ਕਿਸ ਚੀਜ਼ ਦੀ ਪ੍ਰਾਪਤੀ ਹੋਈ? ਅੱਜ ਤੱਕ ਅਸੀਂ ਉਸ ਪਰਮਾਤਮਾ ਦਾ ਦੀਦਾਰ ਨਹੀਂ ਕਰ ਸਕੇ, ਉਸ ਦੇਵਤਾ ਦੇ ਦਰਸ਼ਨ ਨਹੀਂ ਕਰ ਸਕੇ। ਯਾਨੀ ਇੱਕ ਭੌਤਿਕ ਵਸਤੂ ਨੂੰ ਲੈ ਕਰਕੇ ਅਸੀਂ ਅੜੇ ਹੋਏ ਹਾਂ। ਜਾਂ ਵਿਚਾਰ ਕਰਕੇ ਦੇਖੋ, ਅਸੀਂ ਕਿਸੇ ਗੋਟੀ ਪੁੱਤਰੀ ਦਾ ਪਾਠ ਕਰੀਏ ਜਾਂ ਨਾ ਕਰੀਏ, ਕਿਹੜੀ ਭੌਤਿਕ ਵਸਤੂ ਸਾਨੂੰ ਮਿਲ ਰਹੀ ਹੈ ਜਾਂ ਅੱਗੇ ਆ ਕਰਕੇ ਸਾਨੂੰ ਮਿਲੇਗੀ, ਇਹ ਪਹਿਲੇ ਤੋਂ ਹੀ ਨਿਸ਼ਚਿਤ ਹੈ। ਕਿਉਂ? ਕਿਉਂਕਿ ਪਿਛਲੇ ਜਨਮਾਂ ਦੇ ਵਿੱਚ ਜਿਹੜੇ ਅਸੀਂ ਕਰਮ ਕੀਤੇ ਨੇ ਉਹਦਾ ਬੰਧਨਕਾਰੀ ਪ੍ਰਭਾਵ ਨਿਸ਼ਚਿਤ ਹੈ, ਉਹ ਕਦੀ ਬਦਲ ਨਹੀਂ ਸਕਦਾ। ਇਹ ਮਨ ਦੀ ਇੱਕ ਚਾਲ ਹੈ। ਜਦੋਂ ਮਨ ਨੂੰ ਇਹ ਨਜ਼ਰ ਆਉਂਦਾ ਹੈ ਕਿ ਇੱਕ ਭੌਤਿਕ ਵਸਤੂ ਦੀ ਸਾਨੂੰ ਪ੍ਰਾਪਤੀ ਹੋਣੀ ਹੈ, ਉਸ ਵੇਲੇ ਉਹ ਚੰਚਲ ਚਲਾਇਮਾਨ ਹੋ ਜਾਂਦਾ ਹੈ। ਬੁੱਧੀ ਜੋ ਹੈ ਮਨ ਦੇ ਅਧੀਨ ਹੈ, ਉਹ ਬੁੱਧੀ ਦੇ ਅਧੀਨ ਉਹ ਕਈ ਤਰੀਕੇ ਦੀ ਦਲੀਲਾਂ ਦਿੰਦਾ ਹੈ, ਉਹ ਜੀਵਾਤਮਾ ਨੂੰ ਇਸ ਚੋਲੇ ਦੇ ਵਿੱਚ ਕਈ ਤਰੀਕੇ ਦੇ ਉਪਕਰਮ ਕਰਵਾਉਂਦਾ ਹੈ, ਕਈ ਜਗ੍ਹਾ ਤੇ ਭਟਕਾਉਂਦਾ ਹੈ, ਦੇਵੀ ਦੇਵਤਾ ਦੇ ਮੰਦਰਾਂ ਚ ਲਿਜਾਂਦਾ ਹੈ, ਗੁਰਦੁਆਰਿਆਂ ਚ ਲਿਜਾਂਦਾ ਹੈ, ਸ਼ਿਵਾਲਿਆਂ ਲਿਜਾਂਦਾ ਹੈ, ਤੀਰਥਾਂ ਤੇ ਲਿਜਾਂਦਾ ਹੈ। ਸਿਰਫ ਇਸ ਕਰਕੇ ਉਹ ਤੜਫ ਜ਼ਾਹਿਰ ਕਰਦਾ ਹੈ ਕਿ ਮੈਨੂੰ ਇੱਕ ਵਸਤੂ ਦੀ ਜ਼ਰੂਰਤ ਹੈ ਔਰ ਇਸ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਤੂੰ ਇਹਨਾਂ ਦੇਵੀ ਦੇਵਤਾ ਨੂੰ ਖੁਸ਼ ਕਰ। ਕਈ ਤਰੀਕੇ ਦੇ ਤੀਰਥ ਔਰ ਕਈ ਤਰੀਕੇ ਦੇ ਯੱਗ ਕਰ, ਇਸ ਦੇ ਨਾਲ ਦੇਵਤਾ ਪ੍ਰਸੰਨ ਹੋਣਗੇ ਔਰ ਤੈਨੂੰ ਵਸਤੂ ਦੀ ਪ੍ਰਾਪਤੀ ਹੋਏਗੀ। ਅਸਲ ਗੱਲ ਇਹ ਹੈ, ਸਤਿਗੁਰੂ ਭੇਦ ਜ਼ਾਹਿਰ ਕਰ ਰਹੇ ਨੇ ਕਿ ਉਹ ਵਸਤੂ ਪਹਿਲੇ ਤੋਂ ਹੀ ਨਿਸ਼ਚਿਤ ਹੈ, ਲੇਕਿਨ ਮਨ ਨੇ ਚੰਚਲ ਹੋ ਕਰਕੇ ਪਰਮਾ ਦਿੱਤਾ ਇਸ ਜੀਵਾਤਮਾ ਨੂੰ ਔਰ ਬੁੱਧੀ ਨੇ ਉਸਦੇ ਅਧੀਨ ਹੋ ਕਰਕੇ ਸਾਰੇ ਜਗਤ ਦਾ ਭ੍ਰਮਣ ਕਰਾ ਦਿੱਤਾ। ਕਿਸ ਕਰਕੇ? ਸਿਰਫ ਉਸ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ। ਔਰ ਵਿਚਾਰ ਕਰਕੇ ਦੇਖ ਲਓ, ਅਜਮਾ ਕਰਕੇ ਦੇਖ ਲਓ, ਤੁਸੀਂ ਕਿਸੇ ਦੀ ਵੀ ਪੂਜਾ ਨਾ ਕਰੋ। ਉਹ ਪਰਮਾਤਮਾ ਇੱਕ ਐਸਾ ਹੈ, ਨਾ ਤੋ ਵੈਰੀ ਨਾ ਹੀ ਵਿਦਾਨਾ, ਸਗਲ ਸੰਗ ਹਮ ਕੋ ਬਣਾਈ। ਅਗਰ ਉਸ ਨੂੰ ਕਿਸੇ ਦੇ ਨਾਲ ਵੈਰ ਹੁੰਦਾ, ਕਿਸੇ ਦੇ ਨਾਲ ਦੁਸ਼ਮਣੀ ਹੁੰਦੀ, ਤੇ ਵਿਚਾਰ ਕਰਕੇ ਦੇਖੋ ਉਹ ਜਗਤ ਕਦ ਦਾ ਖਤਮ ਹੋ ਗਿਆ ਹੁੰਦਾ। ਕਿਉਂ? ਕਿਉਂਕਿ ਕਈਆਂ ਵਸਤੂਆਂ ਨੇ ਕਦੀ ਵੀ ਉਸਦਾ ਨਾਮ ਨਹੀਂ ਜਪਿਆ, ਕਦੀ ਉਸ ਨੂੰ ਯਾਦ ਨਹੀਂ ਕੀਤਾ, ਕਦੀ ਉਸਦੇ ਗੁਣ ਨਹੀਂ ਗਾਏ, ਕਦੀ ਉਸਦੀ ਪੂਜਾ ਨਹੀਂ ਕੀਤੀ। ਇਸ ਤੋਂ ਸਪਸ਼ਟ ਹੈ, ਜਿਹੜੇ ਜੀਵ ਪੱਥਰ ਦੇ ਅੰਦਰ ਜਿੱਥੇ ਹਵਾ ਵੀ ਨਹੀਂ ਜਾਂਦੀ, ਉਸ ਨੂੰ ਵੀ ਉਹ ਰਿਜਕ ਦੇ ਰਿਹਾ ਹੈ। ਕਿਉਂ ਦੇ ਰਿਹਾ ਹੈ? ਕਿਉਂਕਿ ਉਸਦੇ ਅੰਦਰ ਉਸਦਾ ਆਪਣਾ ਅੰਸ਼ ਮੌਜੂਦ ਹੈ। ਇੱਕ ਅੰਸ਼ੀ ਅੰਸ਼ ਦੇ ਨਾਲ ਕਦੀ ਵੈਰ ਕਰ ਹੀ ਨਹੀਂ ਸਕਦਾ, ਇਹ ਵਿਚਾਰ ਕਰਨ ਵਾਲਾ ਮਜ਼ਬੂਰ ਹੈ। ਉਹ ਪਰਮਾਇਆ ਕਿਸਨੇ ਹੈ? ਮਨ ਨੇ। ਇਹ ਪੂਜਾ ਕੌਣ ਕਰਵਾ ਰਿਹਾ ਹੈ? ਮਨ। ਪਟਕਾ ਕੌਣ ਰਿਹਾ ਹੈ? ਮਨ। ਇਹ ਲਿਸਟ ਕਿੰਨੇ ਬਣਾਈ ਹੈ? ਮਨ ਨੇ। ਇਹ ਵਸਤੂਆਂ ਦੇ ਪਿੱਛੇ ਕੌਣ ਦੁੜਾ ਰਿਹਾ ਹੈ? ਮਨ। ਇਹ ਮਨ ਨੇ ਦੁੜਾ ਦੁੜਾ ਕਰਕੇ ਕੀ ਕਰਨਾ ਹੈ? ਇਹ ਸਵਾਸ ਜਿਹੜੇ ਨੇ ਜਿਤਨੀ ਤੇਜ਼ ਚੱਲਣਗੇ ਨਾ, ਇਹ ਪੂੰਜੀ ਜਿਹੜੀ ਹੈ ਕਾਲ ਦੇ ਖਾਤੇ ਵਿੱਚ ਜਾਏਗੀ। ਉਹ ਜੋ ਜੋ ਇਹ ਪੂੰਜੀ ਖਤਮ ਹੁੰਦੀ ਜਾਏਗੀ, ਮਨੁੱਖਾ ਜਨਮ ਸਾਡੇ ਹੱਥੋਂ ਨਿਕਲਦਾ ਜਾਏਗਾ। ਯਾਨੀ ਕਿ ਮਨ ਦੀ ਉਸ ਕਾਲ ਦੀ ਮਨ ਦੇ ਰਾਹੀਂ ਬੜੀ ਸੂਖਮ ਔਰ ਗਹਿਰੀ ਚਾਲ ਹੈ, ਔਰ ਇਸ ਚਾਲ ਦੇ ਤਰੀਕੇ ਦੇ ਨਾਲ ਇਹ ਜੀਵਾਤਮਾ ਦੇ ਕੋਲੋਂ ਇਹ ਮਨੁੱਖਾ ਜਨਮ ਖੋਹ ਲੈਂਦਾ ਹੈ। ਕਿਉਂ? ਕਿਉਂਕਿ ਉਸ ਨੂੰ ਇਹ ਹੁਕਮ ਹੈ ਕਿ 84 ਦੇ ਭਰਮਣ ਤੋਂ ਬਾਅਦ ਇੱਕ ਮੌਕਾ ਜ਼ਰੂਰ ਦੇਣਾ ਹੈ ਜੀਵਾਤਮਾ ਮਿਲ ਸਕਦੀ ਹੈ। ਔਰ ਜਦੋਂ ਇਸ ਜਨਮ ਦੇ ਵਿੱਚ ਆ ਕਰਕੇ ਉਸਨੇ ਇਹ ਸਵਾਸਾ ਦੀ ਪੂੰਜੀ ਗਵਾ ਲਈ, ਤੇ ਉਸ ਤੋਂ ਬਾਅਦ ਫਿਰ 84 ਲੱਖ ਜੂਨ ਖੜੀ ਹੈ। 1 ਜੂਨ ਦੀ ਉਮਰ 2 ਸਾਲ ਲਗਾਈ ਜਾਏ ਤੇ ਵਿਚਾਰ ਕਰਕੇ ਦੇਖ ਲਓ ਕਿਤਨੇ ਕਰੋੜ ਜਨਮ ਲੈਣੇ ਪੈਣਗੇ, ਤਦ ਜਾ ਕਰਕੇ ਫਿਰ ਤੋਂ ਵਾਰੀ ਆਏਗੀ ਗੋਬਿੰਦ ਮਿਲਣ ਕੀ। ਇਹ ਤੇਰੀ ਬਰੀਆ ਔਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਵਜ ਕੇਵਲ ਨਾਮ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਗੋਬਿੰਦ ਨੂੰ ਮਿਲਣ ਵਾਸਤੇ, ਉਸ ਪਰਮਾਤਮਾ ਨੂੰ ਮਿਲਣ ਵਾਸਤੇ ਤੇਰੀ ਵਾਰੀ ਆਈ ਹੈ। ਯਾਨੀ ਕਿ 84 ਲੱਖ ਜਾਮੇ ਦੇ ਵਿੱਚੋਂ ਨਿਕਲ ਕੇ ਉਸ ਪਰਮਾਤਮਾ ਨੇ, ਉਸ ਸਤਿਗੁਰੂ ਨੇ ਤਰਸ ਖਾ ਕਰਕੇ ਤੈਨੂੰ ਇਹ ਇਨਸਾਨੀ ਜਾਮਾ ਦਿੱਤਾ ਹੈ। ਇਸ ਜਿਸ ਜਾਮੇ ਨੂੰ ਆ ਕਰਕੇ ਤੂੰ ਸਾਰਥਕ ਕਰ, ਉਸ ਪਰਮਾਤਮਾ ਨੂੰ ਮਿਲ ਕਰਕੇ ਜਿਹੜੇ ਵੀ ਤੂੰ ਕਰਮ ਕਰ ਰਿਹਾ ਹੈ ਇਹ ਤੇਰੇ ਨਿਕ੍ਰਿਸ਼ਟ ਨੇ, ਤੇਰੇ ਕਿਸੇ ਕੰਮ ਨਹੀਂ ਆਵੇ, ਇਹ ਤੈਨੂੰ ਫਿਰ 84 ਦੇ ਵਿੱਚ ਲੈ ਕੇ ਜਾਣਗੇ। ਕਿਉਂ? ਕਿਉਂਕਿ ਤ੍ਰਿਲੋਕੀ ਦਾ ਜੋ ਰਾਜ ਹੈ ਉਹ ਕਾਲ ਦੇ ਅਧੀਨ ਹੈ, ਉਸਦਾ ਨਿਯਮ ਹੈ ਮੌਤ ਦਾ ਨਿਯਮ ਔਰ ਕਰਮ ਦਾ ਨਿਯਮ। ਕਰਮ ਦਾ ਬਦਲਾ ਕਰਮ ਹੈ। ਸਾਧ ਸੰਗਤ ਜੀ, ਯਾਦ ਰੱਖਣਾ, ਜੋ ਵੀ ਕਰਮ ਅਸੀਂ ਕਰਾਂਗੇ, ਕਿਤਨੇ ਵੀ ਸੂਖਮ ਰੂਪ ਵਿੱਚ ਅਸੀਂ ਕਰੀਏ, ਉਸਦਾ ਭੁਗਤਾਨ ਕਰਨ ਵਾਸਤੇ ਕਰਮ ਹੈ। ਯਾਨੀ ਕਿ ਸਾਨੂੰ ਫਿਰ ਜਨਮ ਲੈਣਾ ਪਏਗਾ। ਅਗਰ ਗੁਰੂ ਦੇ ਕੋਲ ਆਏ ਹਾਂ, ਪੂਰਨ ਸਤਿਗੁਰੂ ਦੇ ਕੋਲ ਆਏ ਹਾਂ, ਪੂਰਨ ਸਤਿਗੁਰੂ ਦੀ ਸ਼ਰਨ ਲਈ ਹੈ, ਤੇ ਉਸ ਦੇ ਵਿੱਚ ਆ ਕਰਕੇ ਅਗਰ ਅਸੀਂ ਕੋਈ ਇੱਛਾ ਜਾਂ ਕਾਮਨਾ ਨੂੰ ਮੁੱਖ ਰੱਖ ਕਰਕੇ ਕੋਈ ਵੀ ਕਿਰਿਆ, ਕੋਈ ਵੀ ਸੇਵਾ, ਕੋਈ ਵੀ ਕਰਮ ਕੀਤਾ ਹੈ, ਤੇ ਉਹ ਬੰਧਨਕਾਰੀ ਪ੍ਰਭਾਵ ਦੇ ਵਿੱਚ ਹੈ। ਯਾਨੀ ਕਿ ਉਸਦਾ ਭੁਗਤਾਨ ਕਰਨ ਵਾਸਤੇ ਇਸ ਜੀਵਾਤਮਾ ਨੂੰ ਫਿਰ ਜਨਮ ਲੈਣਾ ਪਏਗਾ। ਹੁਣ ਵਿਚਾਰ ਕਰਕੇ ਦੇਖੋ, ਅਸੀਂ ਇੱਕ ਜੜ ਨੂੰ ਮੱਥਾ ਟੇਕਿਆ ਜਾਂ ਪੂਰਨ ਸਤਿਗੁਰੂ ਨੂੰ ਮੱਥਾ ਟੇਕਿਆ, ਤੇ ਫਰਕ ਕੀ ਹੋਇਆ? ਜਨਮ ਤੇ ਫਿਰ ਵੀ ਲੈਣਾ ਪੈ ਗਿਆ। ਤੇ ਵਿਚਾਰ ਕਰੋ ਕਿ ਅਗਰ ਅਸੀਂ ਜਨਮ ਨਹੀਂ ਲੈਣਾ ਚਾਹੁੰਦੇ, ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਨਿਸ਼ਕਾਮਤਾ ਦਾ ਕਰਮ ਕਰਨਾ ਪਏਗਾ। ਨਿਸ਼ਕਾਮਤਾ ਦਾ ਕਰਮ ਕੀ ਹੈ ਕਿ ਪੂਰਨ ਸਤਿਗੁਰੂ ਆਪਣੇ ਸਤਸੰਗ ਦੇ ਵਿੱਚ ਜਦੋਂ ਵੀ ਪ੍ਰਗਟ ਹੁੰਦੇ ਨੇ, ਜੋ ਵੀ ਸੱਚਖੰਡ ਤੋਂ ਉਪਦੇਸ਼ ਦਿੰਦੇ ਨੇ, ਉਸ ਉਪਦੇਸ਼ ਅਨੁਸਾਰ ਆਪਣੇ ਜ਼ਿੰਦਗੀ ਦੇ ਅਮਲੀ ਜਾਮੇ ਨੂੰ ਪਹਿਨਾਵਾਂ, ਯਾਨੀ ਕਿ ਆਪਣੀ ਜ਼ਿੰਦਗੀ ਨੂੰ ਅਮਲੀ ਜਾਮਾ, ਯਾਨੀ ਕਿ ਜੋ ਉਪਦੇਸ਼ ਦਿੱਤਾ ਹੈ ਉਹਦੇ ਅਨੁਸਾਰ ਕਿਰਿਆ ਕਰਨੀ। ਜਦ ਤੱਕ ਅਸੀਂ ਇਸ ਤਰੀਕੇ ਦੀ ਕਿਰਿਆ ਨਹੀਂ ਕਰਾਂਗੇ, ਕੋਈ ਵੀ ਕਾਮਨਾ ਨਹੀਂ ਰੱਖਾਂਗੇ, ਔਰ ਉਸਦਾ ਫਲ ਜੋ ਹੈ ਆਪਣੇ ਸਤਿਗੁਰੂ ਨੂੰ ਅਰਪਿਤ ਨਹੀਂ ਕਰਾਂਗੇ, ਹਰ ਪਲ ਹਰ ਘੜੀ ਉਹਨਾਂ ਲਫ਼ਜ਼ਾਂ ਨੂੰ ਨਹੀਂ ਦੁਹਰਾਵਾਂਗੇ ਜਿਹੜੇ ਲਫ਼ਜ਼ ਸਤਿਗੁਰੂ ਨੇ ਨਾਮ ਦੇ ਰੂਪ ਦੇ ਵਿੱਚ ਸਾਡੀ ਝੋਲੀਆਂ ਤਕਸੀਮ ਕੀਤੇ ਨੇ। ਤਦ ਤੱਕ ਸਾਡਾ ਖਿਆਲ ਸਤਿਗੁਰੂ ਦੀ ਤਰਫ਼ ਨਹੀਂ ਜਾਏਗਾ, ਔਰ ਕੀਤੀ ਗਈ ਕਿਰਿਆ ਜਿਹੜੀ ਹੈ ਬੰਧਨਕਾਰੀ ਪ੍ਰਭਾਵ ਤੋਂ ਮੁਕਤ ਹੋ ਹੀ ਨਹੀਂ ਸਕਦੀ। ਔਰ ਅਗਰ ਬੰਧਨਕਾਰੀ ਪ੍ਰਭਾਵ ਤੋਂ ਮੁਕਤ ਨਹੀਂ ਹੋਵਾਂਗੇ ਤੇ ਸਾਡੀ ਕੀਤੀ ਗਈ ਸੇਵਾ ਵੀ ਜਿਹੜੀ ਹੈ ਇਹ ਸਾਨੂੰ ਫਿਰ ਜਨਮਾਂ ਦੇ ਗੇੜੇ ਵਿੱਚ ਲੈ ਆਏਗੀ। ਅੱਛੇ ਜਨਮ ਮਿਲ ਜਾਣਗੇ, ਉੱਚੇ ਜਨਮ ਮਿਲ ਜਾਣਗੇ, ਸਤਿਗੁਰੂ ਦੇ ਨਜ਼ਦੀਕ ਜਨਮ ਮਿਲ ਜਾਏਗਾ, ਪਰ ਵਿਚਾਰ ਕਰਕੇ ਦੇਖੋ ਰਵਾਂਗੇ ਤੇ ਅਸੀਂ ਜਾਂਦੀ ਹੀ ਰਵਾਂਗੇ ਤੇ ਜਨਮ ਮਰਨ ਦੇ ਗੇੜ ਦੇ ਵਿੱਚ ਹੀ ਇੱਕ ਜਨਮ ਮਰਨ ਦਾ ਦੁੱਖ ਸਾਡੇ ਕੋਲ ਪੁੱਟਿਆ ਨਹੀਂ ਜਾ ਰਿਹਾ। ਅਸੀਂ ਸਤਿਗੁਰੂ ਦੇ ਕੋਲ ਆ ਕਰਕੇ ਵਾਰ ਵਾਰ ਰੋਂਦੇ ਔਰ ਵੇਖਦੇ ਹਾਂ ਨਿਚਲੇ ਜਾਮਿਆਂ ਦੇ ਅਸਰ ਦੀ ਕੀ ਗੱਲ ਕਰਨੀ ਹੈ। ਇਨਸਾਨੀ ਜਾਮੇ ਨੂੰ ਲੈ ਕਰਕੇ ਦੇਖ ਲਓ, ਜਿਨ੍ਹਾਂ ਦੇ ਅੰਗ ਨਹੀਂ ਨੇ ਉਹਨਾਂ ਦੀ ਤਰਫ਼ ਨਜ਼ਰ ਮਾਰੋ, ਜਿਨ੍ਹਾਂ ਨੂੰ ਕੋਈ ਰੋਗ ਲੱਗਿਆ ਹੈ ਹਸਪਤਾਲਾਂ ਦੇ ਵਿੱਚ ਜਾ ਕਰਕੇ ਵਿਚਰ ਕਰਕੇ ਦੇਖ ਲਓ ਕੈਸੀ ਹਾਹਾਕਾਰ ਮਚੀ ਹੈ। ਜੇਲ੍ਹਾਂ ਦੀ ਤਰਫ਼ ਜਾ ਕਰਕੇ ਦੇਖ ਲਓ ਕੈਦੀਆਂ ਦਾ ਕੀ ਅਸਰ ਕੀਤਾ ਜਾ ਰਿਹਾ ਹੈ। ਕੋੜੀਆਂ ਦੀ ਤਰਫ਼ ਜਾ ਕਰਕੇ ਦੇਖੋ ਕਿਸ ਤਰੀਕੇ ਦੇ ਨਾਲ ਤੜਫ ਰਹੇ ਨੇ, ਯਾਨੀ ਕਿ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਵੀ ਕਿਸ ਤਰੀਕੇ ਦੇ ਨਾਲ ਤੜਫਾ ਤੜਫਾ ਕਰਕੇ ਕਾਲ ਜੋ ਹੈ ਇਸ ਜੀਵਾਤਮਾ ਕੋਲੋਂ ਲਗਾਏ ਗਏ ਸਵਾਦਾਂ ਦਾ ਹਿਸਾਬ ਲੈ ਰਿਹਾ ਹੈ। ਇਸ ਤਰੀਕੇ ਦੇ ਨਾਲ ਹਿਸਾਬ ਚੁਕਾਉਣ ਦੇ ਬਾਵਜੂਦ ਵੀ ਸਾਨੂੰ ਇਸ ਜੀਵਾਤਮਾ ਦੇ ਉੱਪਰ ਤਰਸ ਨਹੀਂ ਆਉਂਦਾ। ਕਦੇ ਵੀ ਅਸੀਂ ਚੇਤਦੇ ਨਹੀਂ, ਕਦੇ ਵੀ ਅਸੀਂ ਜਾਗਦੇ ਨਹੀਂ, ਉਸ ਪਰਮਾਤਮਾ ਦੀ ਤਰਫੋਂ ਅਸੀਂ ਜਗਤ ਦੀ ਤਰਫੋਂ ਜਾਗਦੇ ਹਾਂ, ਜਗਤ ਦੇ ਭੋਗਾਂ ਵਿਲਾਸਾਂ ਦੀ ਤਰਫ ਰਮੇ ਹੋਏ ਹਾਂ। ਜਦ ਤੱਕ ਅਸੀਂ ਇਸ ਦੀ ਤਰਫੋਂ ਵੈਰਾਗੀ ਨਹੀਂ ਹੋਵਾਂਗੇ। ਉਹ ਰਾਗ ਕਿਹੜਾ ਹੈ? ਪਰਮਾਤਮਾ ਦਾ ਰਾਗ, ਸਤਿਗੁਰੂ ਦਾ ਰਾਗ। ਸਤਿਗੁਰੂ ਦਾ ਰਾਗ ਕੀ ਹੈ? ਸਤਿਗੁਰੂ ਦੀ ਰਾਗਣੀ ਕੀ ਹੈ? ਯਾਨੀ ਕਿ ਜਦ ਤੱਕ ਉਸਦੇ ਉਪਦੇਸ਼ਾਂ ਅਨੁਸਾਰ ਅਸੀਂ ਆਪਣੀ ਹਸਤੀ ਨਹੀਂ ਮਿਟਾ ਦੇਵਾਂਗੇ, ਗੁਰੂ ਦੇ ਵਿੱਚ ਔਰ ਸ਼ਿਸ਼ ਦੇ ਵਿੱਚ ਜਿਹੜੀ ਦੂਰੀ ਹੈ ਉਹ ਖਤਮ ਨਹੀਂ ਹੋ ਜਾਏਗੀ। ਗੁਰੂ ਔਰ ਸ਼ਿਸ਼ ਦੋਨੋਂ ਮਿਲ ਕਰਕੇ ਇੱਕ ਮੇਖ ਨਹੀਂ ਹੋ ਜਾਣਗੇ, ਗੁਰੂ ਔਰ ਸ਼ਿਸ਼ ਵਿੱਚ ਕੋਈ ਫਰਕ ਨਹੀਂ ਰਹਿ ਜਾਏਗਾ। ਤਦ ਤੱਕ ਅੰਤਰ ਦੇ ਵਿੱਚ ਇਹ ਜੀਵਾਤਮਾ ਪ੍ਰਵੇਸ਼ ਨਹੀਂ ਕਰ ਸਕਦੀ, ਔਰ ਜਦ ਤੱਕ ਜੀਵਾਤਮਾ ਨਿਰਮਲ ਨਹੀਂ ਹੋਏਗੀ, ਅੰਤਰ ਪ੍ਰਵੇਸ਼ ਨਹੀਂ ਕਰ ਸਕਦੀ, ਅੰਤਰ ਪ੍ਰਵੇਸ਼ ਨਹੀਂ ਕਰੇਗੀ ਤੇ ਉਹ ਸਤਿਗੁਰੂ ਦਾ ਦੀਦਾਰ ਕਿਸ ਤਰ੍ਹਾਂ ਕਰੇਗੀ? ਔਰ ਜਦ ਤੱਕ ਇਹ ਅੰਤਰ ਦੇ ਵਿੱਚ ਸਤਿਗੁਰੂ ਨੂੰ ਪ੍ਰਗਟ ਨਹੀਂ ਕਰ ਲੈਂਦੀ ਤੇ ਸਾਧ ਸੰਗਤ ਜੀ ਇਹ ਰੂਹਾਨੀ ਦਾ ਜੋ ਗਿਆਨ ਹੈ ਇਹ ਪ੍ਰਾਪਤ ਹੋ ਹੀ ਨਹੀਂ ਸਕਦਾ। ਜਿਹੜੇ ਲਫ਼ਜ਼ਾਂ ਦੇ ਵਿੱਚ ਇਸ ਵਕਤ ਸੱਚਖੰਡ ਤੋਂ ਇਹ ਬਾਣੀ ਦਿੱਤੀ ਜਾ ਰਹੀ ਹੈ ਇਹ ਵੀ ਸੱਚੀ ਬਾਣੀ ਹੈ, ਪਰ ਇਹ ਸਾਨੂੰ ਸੱਚਾ ਗਿਆਨ ਨਹੀਂ ਦੇ ਸਕਦੀ। ਕਿਉਂ? ਕਿਉਂਕਿ ਇਸ ਗਿਆਨ ਨੂੰ ਹਾਸਲ ਕਿਵੇਂ ਕਰਨਾ ਹੈ, ਪ੍ਰਾਪਤ ਕਿਵੇਂ ਕਰਨਾ ਹੈ? ਨਿਰਮਲ ਔਰ ਚੇਤਨ ਉਸ ਆਤਮਾ ਨੇ। ਕਿਉਂ? ਕਿਉਂਕਿ ਇਹ ਸੱਚ ਦਾ ਗਿਆਨ ਹੈ, ਪਰਮਾਤਮਾ ਦਾ ਗਿਆਨ ਹੈ, ਔਰ ਪਰਮਾਤਮਾ ਦਾ ਗਿਆਨ ਇਤਨਾ ਉੱਚਾ ਔਰ ਸੁੱਚਾ ਹੈ ਕਿ ਇਸ ਨੂੰ ਪ੍ਰਾਪਤ ਵੀ ਸਿਰਫ ਉਸਦਾ ਅੰਸ਼, ਯਾਨੀ ਅੰਸ਼ੀ ਦਾ ਅੰਸ਼ ਕੀ ਉਹ ਜੀਵਾਤਮਾ ਹੀ ਕਰ ਸਕਦੀ ਹੈ। ਔਰ ਅਸੀਂ ਕਿਹੜੇ ਭੁੱਲੇ ਬੈਠੇ ਹਾਂ, ਅਸੀਂ ਮਨ ਨੂੰ ਪੜ੍ਹਾ ਰਹੇ ਹਾਂ, ਮਨ ਦੀ ਪਿਆਸ ਬੁਝਾ ਰਹੇ ਹਾਂ, ਕਦੀ ਇਸ ਜੀਵਾਤਮਾ ਦੀ ਤਰਫ਼ ਸਾਡਾ ਖਿਆਲ ਨਹੀਂ ਗਿਆ। ਇਸ ਰੂਹਾਨੀ ਦੇ ਮਾਰਗ ਨੂੰ ਅਸੀਂ ਕਹਿ ਤੇ ਦਿੱਤਾ ਕਿ ਅਸੀਂ ਸੰਤ ਮਤ ਤੇ ਚੱਲਦੇ ਹਾਂ। ਵਿਚਾਰ ਕਰਕੇ ਦੇਖੋ, ਸੰਤਾਂ ਦੀ ਮਤ ਤੇ ਚੱਲਣਾ ਤੇ ਦੂਰ, ਅਸੀਂ ਮਨ ਮਤ ਚੋਂ ਹੀ ਨਹੀਂ ਨਿਕਲ ਸਕੇ। ਅੱਜ ਤੱਕ ਅਸੀਂ ਇਸ ਮਨ ਨੂੰ ਵਿਸ਼ੇ ਵਿਕਾਰਾਂ ਇੰਦਰੀ ਭੋਗਾਂ ਚੋਂ ਹੀ ਨਹੀਂ ਕੱਢ ਸਕੇ ਤੇ ਕਦੋਂ ਵਿਚਾਰ ਕਰੋ ਕਿ ਕਦੋਂ ਇਹ ਇੰਦਰੀਆਂ ਸਾਡੇ ਵਸ ਵਿੱਚ ਹੋਣਗੀਆਂ। ਸੰਤਾਂ ਨੇ ਸਪਸ਼ਟ ਕੀਤਾ, ਜਦ ਤੱਕ ਇਹ ਦਸੋ ਇੰਦਰੀਆਂ ਵਸ ਵਿੱਚ ਨਹੀਂ ਹੋਣਗੀਆਂ ਇਹ ਪ੍ਰਕਾਸ਼ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕਿਹੜਾ ਪ੍ਰਕਾਸ਼? ਇਹ ਜੀਵਾਤਮਾ ਆਪਣੇ ਅੰਦਰ 12 ਸੂਰਜ ਦਾ ਪ੍ਰਕਾਸ਼ ਲਿਆ ਕਰਕੇ ਬੈਠੀ ਹੈ। ਔਰ ਸਾਧਕ ਜੀ ਅੱਖ ਬੰਦ ਕਰਕੇ ਦੇਖੋ, ਕੈਸਾ ਗਹਿਣ ਅੰਧਕਾਰ ਹੈ, ਅਗਿਆਨਤਾ ਦਾ ਵੀ ਅੰਧਕਾਰ ਹੈ, ਔਰ ਇਹ ਜੀਵਾਤਮਾ ਨੇ ਵੀ ਇਤਨੀ ਮਹਿਲ ਦਾ ਪਰਦਾ ਇਕੱਠਾ ਕੀਤਾ ਹੋਇਆ ਹੈ ਕਿ ਕੋਈ ਪ੍ਰਕਾਸ਼ ਦੀ ਕਿਰਨ ਵੀ ਨਜ਼ਰ ਨਹੀਂ ਆਉਂਦੀ। ਪਰ ਕਦੋਂ? ਜਦ ਤੱਕ ਇਹ ਮਨ ਦੇ ਹੁਕਮ ਦੇ ਵਿੱਚ ਹੈ। ਜਦੋਂ ਤੱਕ ਇਹ ਮਨ ਦੇ ਹੁਕਮ ਚੋਂ ਨਹੀਂ ਨਿਕਲੇਗੀ ਇਹ ਗੁਰੂ ਦੇ ਹੁਕਮ ਵਿੱਚ ਨਹੀਂ ਆ ਸਕਦੀ, ਸੰਤ ਮਤ ਤੇ ਚੱਲ ਹੀ ਨਹੀਂ ਸਕਦੀ। ਔਰ ਮਨ ਨੇ ਕੀ ਭਰਮਾਇਆ ਹੈ ਕਿ ਕਿਤਨੇ ਹੀ ਸਾਲ ਹੋ ਗਏ ਅਸੀਂ ਨਾਮ ਲੈ ਲਿਆ, ਅਸੀਂ ਸੰਤ ਮਤ ਤੇ ਚੱਲਦੇ ਹਾਂ, ਘਰ ਇੱਕ ਫੋਟੋ ਵੀ ਲਗਾ ਲਈ ਹੈ, ਕਦੀ ਰਾਤੀ ਉੱਠ ਕੇ ਥੋੜਾ ਬਹੁਤ ਜਾਪ ਵੀ ਕਰ ਲੈਂਦੇ ਹਾਂ, ਪਰ ਇਹ ਸਾਰੀਆਂ ਵਿਧੀਆਂ ਸਿਰਫ ਇੱਕ ਪੌੜੀ ਹੈ, ਇੱਕ ਅੰਗ ਹੈ, ਉਹ ਸੰਤ ਮਤ ਦਾ ਬਹੁਤ ਹੀ ਛੋਟਾ ਔਰ ਸੂਖਮ ਜਿਹਾ ਅੰਗ ਹੈ। ਸਿਰਫ ਇਸ ਅੰਗ ਨੂੰ ਪਕੜ ਕਰਕੇ ਅਸੀਂ ਕਦੇ ਵੀ ਚੜ੍ਹਾਈ ਨਹੀਂ ਕਰ ਸਕਦੇ। ਅਗਰ ਜੀਵਾਤਮਾ ਨੂੰ ਅਸੀਂ ਨਿਰਮਲ ਕਰਨਾ ਚਾਹੁੰਦੇ ਹਾਂ, ਸਤਲੁਜ ਦੀ ਚੜ੍ਹਾਈ ਕਰਨਾ ਚਾਹੁੰਦੇ ਹਾਂ, ਇਸ ਜਨਮ ਨੂੰ ਸਾਰਥਕ ਕਰਨਾ ਚਾਹੁੰਦੇ ਹਾਂ, ਇਸ ਮਾਰਗ ਤੇ ਚੱਲਣਾ ਚਾਹੁੰਦੇ ਹਾਂ, ਇਸ ਮਤ ਨੂੰ ਅਪਣਾਉਣਾ ਚਾਹੁੰਦੇ ਹਾਂ, ਤੇ ਸਾਨੂੰ ਇਸ ਮਨ ਨੂੰ ਵਿਸ਼ੇ ਵਿਕਾਰਾਂ ਦੀ ਅੱਗ ਤੋਂ ਕੱਢਣਾ ਪਏਗਾ, ਇਸ ਮੱਖੀ ਨੂੰ ਉਡਾਉਣਾ ਪਏਗਾ, ਇਸ ਭੋਗ ਤੋਂ, ਇਸ ਸਵਾਦ ਤੋਂ। ਜਦ ਤੱਕ ਅਸੀਂ ਇਸ ਨੂੰ ਉਡਾਵਾਂਗੇ ਨਹੀਂ, ਤਦ ਤੱਕ ਇਹ ਆਪਣੇ ਆਪ ਕਦੇ ਵੀ ਇਹਦੇ ਚੋਂ ਨਹੀਂ ਨਿਕਲੇਗੀ। ਔਰ ਜਦੋਂ ਤੱਕ ਇਹ ਨਿਕਲੇਗੀ ਨਹੀਂ, ਤਦੋਂ ਤੱਕ ਅਸੀਂ ਉਹ ਸੱਚ ਦਾ ਦੀਦਾਰ ਨਹੀਂ ਕਰ ਸਕਦੇ। ਯਾਨੀ ਭਾਵ ਕੀ ਹੈ ਕਿ ਅਸੀਂ ਸੱਚ ਨੂੰ ਪ੍ਰਾਪਤ ਕਰਾਂਗੇ, ਕਰਨਾ ਚਾਹੁੰਦੇ ਹਾਂ, ਉਹਨੂੰ ਪ੍ਰਾਪਤ ਕੀਤੇ ਬਿਨਾਂ ਇਸਦੀ ਮੁਕਤੀ ਹੋ ਹੀ ਨਹੀਂ ਸਕਦੀ। ਤੇ ਆਤਮਾ ਦੀ ਜਿਹੜੀ ਭੁੱਖ ਔਰ ਪਿਆਸ ਹੈ, ਉਹ ਸੱਚੇ ਸ਼ਬਦ ਨੂੰ ਪ੍ਰਾਪਤ ਕਰਕੇ ਹੋ ਸਕਦੀ ਹੈ। ਔਰ ਉਹ ਸੱਚਾ ਸ਼ਬਦ ਸਿਰਫ ਪਾਰ ਬ੍ਰਹਮ ਦੇ ਵਿੱਚ ਹੈ। ਔਰ ਤ੍ਰਿਲੋਕੀ ਦੇ ਵਿੱਚ ਰਹਿ ਕਰਕੇ, ਇਸ ਜੜ ਚੇਤਨ ਦੇ ਲੋਕ ਦੇ ਵਿੱਚ ਰਹਿ ਕਰਕੇ, ਅਸੀਂ ਕਦੇ ਇਸਦੀ ਪਿਆਸ ਨੂੰ ਬੁਝਾ ਹੀ ਨਹੀਂ ਸਕਦੇ। ਸੰਤਾਂ ਨੇ ਵੀ ਆਪਣੀ ਬਾਣੀ ਦੇ ਵਿੱਚ ਇਸ ਚੀਜ਼ ਨੂੰ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਪ੍ਰਗਟ ਕੀਤਾ ਹੈ। ਅਸੀਂ ਸੰਤਾਂ ਦੀ ਬਾਣੀ ਨੂੰ ਲੈਂਦੇ ਹਾਂ, ਵਿਚਾਰ ਕਰਦੇ ਹਾਂ, ਗੁਰੂ ਸਾਹਿਬ ਖੋਲ ਕੇ ਕਈ ਤਰੀਕੇ ਨਾਲ ਸਮਝਾਉਂਦੇ ਵੀ ਨੇ, ਗਹਿਰੇ ਅਰਥ ਵੀ ਦਿੰਦੇ ਨੇ, ਔਰ ਇਹ ਸਾਰੇ ਅਰਥ ਅਸੀਂ ਸੁਣਦੇ ਵੀ ਹਾਂ, ਵਿਚਾਰ ਵੀ ਕਰਦੇ ਹਾਂ, ਪਰ ਕਦੇ ਵੀ ਉਹਨਾਂ ਅਰਥਾਂ ਨੂੰ ਅਸੀਂ ਧਾਰਨ ਨਹੀਂ ਕੀਤਾ। ਇੱਕ ਕੰਨੋ ਸੁਣੇ, ਦੂਏ ਕੰਨੋ ਕੱਢ ਦਿੱਤੇ। ਇਸ ਤਰੀਕੇ ਦੇ ਨਾਲ ਕਦੇ ਵੀ ਅਸੀਂ ਸੰਤ ਮਤ ਨੂੰ ਨਹੀਂ ਅਪਣਾ ਸਕਦੇ। ਅਸੀਂ ਸੰਤ ਮਤ ਨੂੰ ਅਗਰ ਅਪਣਾਉਣਾ ਚਾਹੁੰਦੇ ਹਾਂ, ਤੇ ਜਿਹੜੇ ਸੱਚਖੰਡ ਤੋਂ ਸਾਨੂੰ ਅਰਥ ਦਿੱਤੇ ਜਾਂਦੇ ਨੇ, ਉਪਦੇਸ਼ ਦਿੱਤੇ ਜਾਂਦੇ ਨੇ, ਇਹ ਸਿਰਫ ਸੁਣਨ ਵਾਸਤੇ ਨਹੀਂ ਨੇ, ਇਹ ਵਿਚਾਰ ਕਰਕੇ ਧਾਰਨ ਕਰਨ ਵਾਸਤੇ ਨੇ। ਇਹਨਾਂ ਨੂੰ ਧਾਰਨ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਜਾਮਾ ਪਹਿਨਾਉਣ ਵਾਸਤੇ ਨੇ। ਔਰ ਜਦ ਤੱਕ ਅਸੀਂ ਇਹਨਾਂ ਦੇ ਉੱਪਰ ਪ੍ਰੈਕਟੀਕਲ ਜਾਮਾ ਨਹੀਂ ਪਹਿਨਾਵਾਂਗੇ, ਤਦ ਤੱਕ ਅਸੀਂ ਇਸ ਮਾਰਗ ਦੇ ਉੱਪਰ ਚੱਲ ਹੀ ਨਹੀਂ ਸਕਦੇ। ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਸਪਸ਼ਟ ਕੀਤਾ, ਹਰ ਹਰ ਜਪੈ, ਯਾਨੀ ਕਿ ਹਰ ਹਰ ਕਰ, ਹਰ ਹਰ ਦਾ ਕੀ ਭਾਵ ਹੈ? ਉਹ ਪਰਮਾਤਮਾ, ਉਹ ਸਤਪੁਰਸ਼ ਕਿੱਥੇ ਹੈ? ਸਤਿਗੁਰੂ ਦੇ ਵਿੱਚ ਹੈ। ਅਸੀਂ ਸਤਿਗੁਰੂ ਦੇ ਨਾਮ ਨੂੰ ਜਪਦੇ ਵੀ ਹਾਂ, ਹਰ ਹਰ ਕਰਦੇ ਵੀ ਹਾਂ। ਨਿੱਤ ਕਪਟ ਕਰਾ, ਯਾਨੀ ਕਿ ਨਿੱਤ ਕਪਟ ਕਰਨ ਦਾ ਕੀ ਭਾਵ ਹੈ? ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਅਗਰ ਅਸੀਂ ਸਤਿਗੁਰੂ ਦੇ ਦਿੱਤੇ ਲਫ਼ਜ਼ਾਂ ਨੂੰ ਜਪ ਵੀ ਲਿਆ, ਉਹ ਸਾਰਾ ਦਿਨ ਫਿਰ ਅਸੀਂ ਗਲਤ ਕਰਮ ਕੀਤੇ, ਨੀਚਤਾ ਦੇ ਕਰਮ ਕੀਤੇ, ਉਸ ਤੋਂ ਕੀ ਭਾਵ ਹੈ ਕਿ ਸਾਨੂੰ ਕਦੇ ਵੀ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ, ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ, ਹਿਰਦੇ ਸਾਫ਼ ਨਹੀਂ ਹੋ ਸਕਦਾ? ਹਿਰਦੇ ਦੀ ਜਿਹੜੀ ਮੈਲ ਹੈ, ਉਹ ਕਿਸ ਤਰੀਕੇ ਨਾਲ ਦੂਰ ਹੋ ਸਕਦੀ ਹੈ? ਜਿੱਥੇ ਅਸੀਂ ਹਰ ਹਰ ਨੂੰ ਜਪਣਾ ਹੈ, ਯਾਨੀ ਕਿ ਪਰਮਾਤਮਾ ਕਿੱਥੇ ਪ੍ਰਗਟ ਹੈ? ਸਤਿਗੁਰੂ ਦੇ ਵਿੱਚ। ਸਤਿਗੁਰੂ ਦੇ ਦਿੱਤੇ ਲਫ਼ਜ਼ਾਂ ਨੂੰ ਅਗਰ ਅਸੀਂ ਅੱਧੀ ਰਾਤੀ ਉੱਠ ਕਰਕੇ ਉਹਨਾਂ ਦਾ ਜਾਪ ਕਰਨਾ ਹੈ, ਕਿਸ ਵਾਸਤੇ? ਸਰੀਰ ਨੂੰ ਸਥਿਰ ਕਰਨ ਵਾਸਤੇ। ਜਿੱਥੇ ਅਸੀਂ ਸਰੀਰ ਨੂੰ ਸਥਿਰ ਕਰਨਾ ਹੈ, ਉੱਥੇ ਮਨ ਨੂੰ ਵੀ ਰੋਕਣਾ ਹੈ। ਔਰ ਮਨ ਕਿਸ ਤਰੀਕੇ ਨਾਲ ਰੁਕੇਗਾ? ਨਿੱਤ ਕਪਟ ਕਰੇ, ਯਾਨੀ ਕਿ ਨਿੱਤ ਕਪਟ ਕਰਨ ਦੇ ਨਾਲ ਨਹੀਂ, ਈਰਖਾ ਕਰਨ ਨਾਲ ਨਹੀਂ, ਨਿੰਦਿਆ ਕਰਨ ਨਾਲ ਨਹੀਂ, ਭੈੜੇ ਕਰਮ, ਯਾਨੀ ਕਿ ਲੋਕਾਂ ਦਾ ਹੱਕ ਮਾਰਨਾ, ਲੋਕਾਂ ਦੇ ਗਲੇ ਕੱਟਣੇ, ਕਈ ਤਰੀਕੇ ਦੇ ਹੋਰ ਵਿਕਾਰ ਦੇ ਅਧੀਨ ਆ ਕਰਕੇ, ਲੋਭ ਦੇ ਵਿੱਚ ਆ ਕਰਕੇ, ਲਾਲਚ ਦੇ ਵਿੱਚ ਆ ਕਰਕੇ, ਔਰ ਗੁਰੂ ਘਰ ਦੇ ਵਿੱਚ ਆ ਕਰਕੇ, ਅਸੀਂ ਗੁਰੂ ਭੈਣਾਂ ਭਰਾਵਾਂ ਦੇ ਨਾਲ ਹੀ ਕਿਸ ਤਰੀਕੇ ਦੇ ਨਾਲ ਵੱਧ ਜਵਾਨੀ ਦੇ ਸਕੂਲ ਕਰਦੇ ਹਾਂ, ਕਿਸ ਤਰੀਕੇ ਦੇ ਵੈਰ ਭਾਵ ਲੈ ਕਰਕੇ, ਕਈ ਤਰੀਕੇ ਦੀ ਧਾਰਨਾ ਲੈ ਕਰਕੇ ਇੱਥੇ ਕਈ ਤਰੀਕੇ ਦੇ ਨਿਚਲੇ ਕਰਮ ਕਰਦੇ ਹਾਂ, ਇਹ ਸਾਰੇ ਕਪਟ ਵਾਲੇ ਕਰਮ ਨੇ। ਨਿੱਤ ਕਪਟ ਕਰੇ, ਇਸ ਤਰੀਕੇ ਦੇ ਕਰਮ ਕਰਨ ਦੇ ਨਾਲ ਜਪ ਕੀਤਾ ਆ ਕਦੀ ਸਾਰਥਕ ਹੋ ਹੀ ਨਹੀਂ ਸਕਦਾ। ਜਪ ਨੂੰ ਅਗਰ ਅਸੀਂ ਸਾਰਥਕ ਕਰਨਾ ਚਾਹੁੰਦੇ ਹਾਂ, ਤੇ ਅੰਤਰ ਦੀ ਮੈਲ ਨੂੰ ਧੋਣਾ ਪਏਗਾ। ਔਰ ਜਦ ਤੱਕ ਅੰਤਰ ਦੀ ਮੈਲ ਨਹੀਂ ਧੋਵਾਂਗੇ, ਤਦ ਤੱਕ ਸਾਨੂੰ ਉਹ ਸੱਚ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਅਨ ਦਿਨ ਕਰਮ ਕਰੇ, ਯਾਨੀ ਕਿ ਦਿਨ ਰਾਤ ਅਸੀਂ ਕਈ ਤਰੀਕੇ ਦੇ ਨਿਵਲੀ ਕਰਮ ਕਰਦੇ ਹਾਂ। ਇਹ ਇਸ਼ਾਰਾ ਹੈ ਉਹਨਾਂ ਕਰਮ ਕਾਂਡਾਂ ਦੀ ਤਰਫ, ਯਾਨੀ ਕਿ ਸਦੀਆਂ ਤੋਂ ਹੀ ਅਸੀਂ ਕਈ ਤਰੀਕੇ ਦੇ ਪ੍ਰਚਲਿਤ ਕਰਮ ਕਰ ਰਹੇ ਹਾਂ। ਕਿਸ ਤਰੀਕੇ ਨਾਲ? ਯਾਨੀ ਕਈ ਤਰੀਕੇ ਦੇ ਯੱਗ ਕਰਦੇ ਹਾਂ, ਹੋਮ ਕਰਦੇ ਹਾਂ, ਤੀਰਥ ਕਰਦੇ ਹਾਂ, ਪੋਥੀਆਂ ਲੈ ਕਰਕੇ ਜਪ ਕਰਦੇ ਹਾਂ, ਕਈ ਤਰੀਕੇ ਦੇ ਮੰਤਰਾਂ ਨੂੰ ਰੱਟ ਕਰਕੇ ਉਹਨਾਂ ਦਾ ਉਦਾਹਰਣ ਲੈ ਕਰਕੇ ਕਈ ਤਰੀਕੇ ਦੀਆਂ ਕਿਰਿਆ ਕਰਦੇ ਹਾਂ, ਤੇ ਕਈ ਤਰੀਕੇ ਦੇ ਤਪ ਵੀ ਕਰਦੇ ਹਾਂ। ਇਸ ਤਰੀਕੇ ਦੇ ਜਿਤਨੇ ਵੀ ਕਰਮ ਅਸੀਂ ਸਦੀਆਂ ਤੋਂ ਕਰ ਰਹੇ ਹਾਂ, ਇਸ ਦੇ ਨਾਲ ਕਦੇ ਵੀ ਅੰਤਰ ਦੀ ਮੈਲ ਨਹੀਂ ਧੁੱਲਦੀ, ਕਦੇ ਵੀ ਉਹ ਸੱਚ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਗਿਆਨੀ ਗੁਰ ਬਿਨ ਭਗਤੀ ਨਾ ਹੋਵੇ, ਯਾਨੀ ਕਿ ਤੂੰ ਆਪਣੇ ਆਪ ਨੂੰ ਗਿਆਨੀ ਔਰ ਵਿਦਵਾਨ ਕਹਿਲਾਉਂਦਾ ਹੈ, ਕਥਾ ਕਰਦਾ ਹੈ, ਕਈ ਤਰੀਕੇ ਦੇ ਕਰਮ ਵੀ ਕਰਦਾ ਹੈ, ਪਰ ਵਿਚਾਰ ਕਰਕੇ ਦੇਖ, ਇਸ ਤਰੀਕੇ ਦੇ ਨਾਲ ਕਦੇ ਵੀ ਤੂੰ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ। ਕਿਉਂ? ਕਿਉਂਕਿ ਤੂੰ ਗੁਰੂ ਦੇ ਹੁਕਮ ਨੂੰ ਨਹੀਂ ਧਾਰਿਆ, ਯਾਨੀ ਕਿ ਮੌਖਿਕ ਰੂਪ ਨਾਲ ਤੇ ਗੁਰੂ ਨੂੰ ਧਾਰਨਾ ਚੱਲ ਰਹੇ ਸਮੇਂ ਦੇ ਵਿੱਚ ਕੋਈ ਮੁਸ਼ਕਲ ਹੀ ਨਹੀਂ ਹੈ। ਲੈਣ ਲੱਗੀ ਹੈ, ਤੁਸੀਂ ਵੀ ਲੈਣ ਵਿੱਚ ਜਾ ਕਰ ਲੱਗ ਜਾਓ, ਗੁਰੂ ਨੂੰ ਧਾਰ ਲਿਆ, ਲਫ਼ਜ਼ ਵੀ ਲੈ ਆਏ, ਯਾਨੀ ਕਿ ਇਹ ਮੌਖਿਕ ਤਰੀਕੇ ਦੇ ਨਾਲ ਕਦੇ ਵੀ ਇਸ ਜੀਵਾਤਮਾ ਦਾ ਉਧਾਰ ਨਹੀਂ ਹੋ ਸਕਦਾ। ਇਹ ਇੱਥੇ ਜੋ ਇਸ਼ਾਰਾ ਗੁਰੂ ਸਾਹਿਬ ਕਰ ਰਹੇ ਨੇ ਕਿ ਗਿਆਨੀ ਗੁਰਬਿਲ ਭਗਤੀ ਨਾ ਹੋਈ, ਯਾਨੀ ਕਿ ਜਦ ਤੱਕ ਇਹ ਜੀਵਾਤਮਾ ਅੰਤਰ ਦੇ ਵਿੱਚ ਉਸ ਗੁਰੂ ਤੋਂ ਯਾਨੀ ਕਿ ਨੂਰਾਨੀ ਰੂਪ ਨੂੰ ਪ੍ਰਗਟ ਨਹੀਂ ਕਰ ਲੈਂਦੀ, ਬਾਹਰ ਦੇ ਮੌਖਿਕ ਰੂਪ ਦੀ ਗੱਲ ਨਹੀਂ ਹੋ ਰਹੀ, ਕਿਉਂਕਿ ਮੌਖਿਕ ਰੂਪ ਦੇ ਵਿੱਚ ਕੋਈ ਰੁਕਾਵਟ ਹੀ ਨਹੀਂ ਹੈ। ਕੋਈ ਵੀ ਜਾ ਕਰਕੇ ਇਸ ਕਿਰਿਆ ਨੂੰ ਦੁਹਰਾ ਸਕਦਾ ਹੈ, ਅਪਣਾ ਸਕਦਾ ਹੈ, ਔਰ ਅਸੀਂ ਸਾਰਿਆਂ ਨੇ ਇਹ ਕਿਰਿਆ ਕੀਤੀ ਹੈ। ਪਰ ਵਿਚਾਰ ਕਰਕੇ ਦੇਖੋ ਕਿ ਕਿਰਿਆ ਕਰਨ ਦੇ ਬਾਵਜੂਦ ਸਾਡੇ ਅੰਤਰ ਦੀ ਮੈਲ ਘਟੀ, ਅਸੀਂ ਕਿਸੇ ਵਿਸ਼ੇ ਵਿਕਾਰਾਂ ਦੀ ਅੱਗ ਚੋਂ ਨਿਕਲੇ, ਸਾਡੇ ਅੰਤਰ ਦੇ ਵਿੱਚ ਕੋਈ ਹੋਰ ਪ੍ਰਕਾਸ਼ ਨੇ ਪ੍ਰਗਟ ਹੋਇਆ, ਕੋਈ ਕਿਰਨ ਨਜ਼ਰ ਆਈ, ਅੱਜ ਤੱਕ ਇਹ ਸਭ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ ਅਸੀਂ ਕਦੇ ਵੀ ਉਸ ਗੁਰੂ ਨੂੰ ਨਹੀਂ ਧਾਰਿਆ। ਗੁਰੂ ਨੂੰ ਧਾਰਨ ਦਾ ਕੀ ਮਤਲਬ ਹੈ ਕਿ ਗੁਰੂ ਦੇ ਉਪਦੇਸ਼ਾਂ ਅਨੁਸਾਰ ਆਪਣੀ ਹਸਤੀ ਨੂੰ ਮਿਟਾ ਦੇਣਾ, ਔਰ ਜਦ ਤੱਕ ਇਹ ਜੀਵਾਤਮਾ ਆਪਣੀ ਹਸਤੀ ਨੂੰ ਨਹੀਂ ਮਿਟਾਏਗੀ ਗੁਰੂ ਦੇ ਉਪਦੇਸ਼ ਅਨੁਸਾਰ, ਗੁਰੂ ਦੇ ਹੁਕਮ ਅਨੁਸਾਰ, ਤਦ ਤੱਕ ਬਾਹਰ ਦਾ ਅਪਣਾਇਆ ਆਇਆ ਇਹ ਮੌਖਿਕ ਜੋ ਤਰੀਕਾ ਹੈ ਇਹ ਕਿਸੇ ਵੀ ਕੰਮ ਦਾ ਨਹੀਂ ਹੈ। ਵਿਚਾਰ ਕਰਕੇ ਦੇਖੋ, ਅਸੀਂ ਜਿੰਦੇ ਜੀ ਅਗਰ ਜਗਤ ਦੀ ਵਸਤੂਆਂ ਨੂੰ ਜਪ ਰਹੇ ਹਾਂ, ਭੋਗ ਵਿਲਾਸ ਨੂੰ ਜਪ ਰਹੇ ਹਾਂ, ਸੰਸਾਰ ਦੇ ਸੰਬੰਧਾਂ ਨੂੰ ਜਪ ਰਹੇ ਹਾਂ, ਤੇ ਇਸ ਤਰੀਕੇ ਦਾ ਕੀਤਾ ਗਿਆ ਜਪ, ਇਸ ਤਰੀਕੇ ਨਾਲ ਕੀਤੀ ਗਈ ਪ੍ਰੀਤ, ਇਸ ਤਰੀਕੇ ਨਾਲ ਕੀਤਾ ਗਿਆ ਰਾਗ, ਕਿਸ ਤਰੀਕੇ ਦੇ ਨਾਲ ਸਾਨੂੰ ਉਸ ਪਰਮਾਤਮਾ ਦੀ ਰਾਗ ਦੇ ਨਾਲ ਮਿਲਾ ਸਕਦਾ ਹੈ, ਉਸ ਰਾਗਣੀ ਨੂੰ ਅਸੀਂ ਸੁਣ ਸਕਦੇ ਹਾਂ, ਉਸ ਜੋਤ ਦੇ ਅਸੀਂ ਦਰਸ਼ਨ ਕਰ ਸਕਦੇ ਹਾਂ, ਇਹ ਕਦੀ ਹੋ ਹੀ ਨਹੀਂ ਸਕਦਾ। ਇਹ ਕਦੋਂ ਹੋਏਗਾ? ਜਦੋਂ ਅਸੀਂ ਗੁਰੂ ਨੂੰ ਅਪਣਾਵਾਂਗੇ, ਤਕਨੀਕੀ ਰੂਪ ਦੇ ਵਿੱਚ ਯਾਨੀ ਕਿ ਅੰਤਰ ਦੇ ਵਿੱਚ ਉਸ ਸਤਿਗੁਰੂ ਨੂੰ ਪ੍ਰਗਟ ਕਰਾਂਗੇ। ਔਰ ਇਹ ਤਰੀਕਾ ਕੀ ਹੈ? ਜੋ ਗੁਰੂ ਆਪਣੇ ਉਪਦੇਸ਼ਾਂ ਦੇ ਵਿੱਚ ਹੁਕਮ ਕਰਦੇ ਨੇ ਕਿ ਜੋ ਉਪਦੇਸ਼ ਦੇ ਦਿੱਤਾ ਉਹਦੇ ਅਨੁਸਾਰ ਪ੍ਰੈਕਟੀਕਲ ਤਰੀਕੇ ਦੇ ਨਾਲ ਆਪਣੀ ਸੱਚੀ ਜ਼ਿੰਦਗੀ ਦੇ ਵਿੱਚ ਸੱਚ ਨੂੰ ਪ੍ਰਾਪਤ ਕਰਨਾ। ਜਦ ਤੱਕ ਅਸੀਂ ਆਪਣੇ ਬਾਹਰ ਦੀ ਜ਼ਿੰਦਗੀ ਦੇ ਵਿੱਚ ਸੱਚੇ ਨਹੀਂ ਹੁੰਦੇ, ਇਮਾਨਦਾਰ ਨਹੀਂ ਹੁੰਦੇ, ਹੱਕ ਨੂੰ ਨਹੀਂ ਹਾਸਲ ਕਰਦੇ, ਦੂਸਰਿਆਂ ਦਾ ਹੱਕ ਮਾਰਨਾ ਨਹੀਂ ਛੋੜਦੇ, ਈਰਖਾ ਨਿੰਦਿਆ ਦੁਰਾਸ਼ਤਾ ਨਹੀਂ ਛੱਡਦੇ, ਤਦ ਤੱਕ ਅੰਦਰ ਦੇ ਉਸ ਨੂਰਾਨੀ ਰੂਪ ਨੂੰ, ਉਸ ਗੁਰੂ ਨੂੰ, ਉਸ ਜਪ ਨੂੰ, ਉਸ ਗਿਆਨ ਨੂੰ, ਉਸ ਕਥਾ ਨੂੰ ਅਸੀਂ ਪ੍ਰਾਪਤ ਕਰ ਹੀ ਨਹੀਂ ਸਕਦੇ। ਔਰ ਜਦ ਤੱਕ ਹੈ ਗਿਆਨੀ, ਤੂੰ ਆਪਣੇ ਆਪ ਨੂੰ ਗਿਆਨੀ ਕਹਿਲਾ ਰਿਹਾ ਹੈ, ਤੂੰ ਤਾਂ ਮੂਰਖ ਹੈ, ਅੰਧਾ ਹੈ, ਤਦ ਤੱਕ ਤੂੰ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦਾ। ਜਦ ਤੱਕ ਤੂੰ ਬਾਹਰ ਦਾ ਸੱਚਾ ਨਹੀਂ ਹੋਏਗਾ, ਬਾਹਰ ਦੇ ਸੱਚ ਨੂੰ ਨਹੀਂ ਪ੍ਰਾਪਤ ਕਰੇਗਾ। ਉਸ ਤੋਂ ਬਾਅਦ ਗੁਰੂ ਸਾਹਿਬ ਸਪਸ਼ਟ ਉਪਦੇਸ਼ ਕਰਦੇ ਨੇ ਕਿ ਬਾਹਰ ਵਿਖਿਆ, ਬਾਹਰ ਭੇਖੀ, ਯਾਨੀ ਕਿ ਬਾਹਰੋਂ ਤੂੰ ਭੇਖ ਭੇਖੀ ਬਣਿਆ ਹੋਇਆ। ਭੇਖ ਕਹਿੰਦੇ ਨੇ ਕਿ ਜੋ ਕੁਛ ਅਸੀਂ ਹੈ ਵਾ ਉਹਨੂੰ ਛੁਪਾ ਲੈਣਾ, ਔਰ ਜੋ ਕੁਛ ਅਸੀਂ ਨਹੀਂ ਆ ਉਸ ਨੂੰ ਪ੍ਰਗਟ ਕਰਨਾ। ਕਹਿੰਦੇ ਨੇ ਬਾਹਰੋਂ ਭੇਖ ਬਹੁਤ ਚਤੁਰਾਈ, ਕਿ ਬਹੁਤ ਸਾਰੇ ਕਰਮ ਜਿਹੜੇ ਤੂੰ ਕਰ ਰਿਹਾ ਹੈ ਚਤੁਰਾਈ ਦੇ ਅਧੀਨ ਕਰ ਰਿਹਾ ਹੈ। ਮਨਵਾ ਦਹਿ ਦਿਸ ਦੌੜਾ, ਯਾਨੀ ਕਿ ਮਨ ਤੇਰਾ ਦਸੋਂ ਦਿਸ਼ਾ ਦੇ ਵਿੱਚ ਦੌੜ ਰਿਹਾ ਹੈ। ਹੁਣ ਇੱਥੇ ਦਸੋਂ ਦਿਸ਼ਾ ਦਾ ਕੀ ਭਾਵ ਹੈ? ਦਸੋਂ ਦਿਸ਼ਾ ਦਾ ਭਾਵ ਹੈ ਕਿ ਦਸ ਇੰਦਰੀਆਂ, ਜਦ ਤੱਕ ਇਹ ਮਨ ਦਸੋਂ ਇੰਦਰੀਆਂ ਦੇ ਵਸ ਦੇ ਵਿੱਚ ਹੈ, ਔਰ ਇੰਦਰੀਆਂ ਦੇ ਵਸ ਵਿੱਚ ਹੋ ਕਰਕੇ ਦਸਾਂ ਦਿਸ਼ਾ ਯਾਨੀ ਕਿ ਇਸ ਜਗਤ ਦੇ ਵਿੱਚ, ਇਸ ਬ੍ਰਹਮੰਡ ਦੇ ਵਿੱਚ ਨੌਵਾਂ ਦੁਆਰਾਂ ਦੇ ਜ਼ਰੀਏ ਬਾਹਰ ਬਾਹਰ ਨਿਕਲ ਕਰਕੇ ਦੌੜ ਰਿਹਾ ਹੈ ਖਿਆਲ ਦੇ ਰੂਪ ਦੇ ਵਿੱਚ, ਤਦ ਤੱਕ ਤੂੰ ਸੱਚ ਨੂੰ ਨਹੀਂ ਪ੍ਰਾਪਤ ਕਰ ਸਕਦਾ। ਉਹ ਕਹਿੰਦੇ ਨੇ ਬਾਹਰੋਂ ਭੇਖ, ਜਨ ਬਾਹਰ ਤੂੰ ਭੇਖੀ ਬਣਿਆ ਹੋਇਆ ਹੈ, ਯਾਨੀ ਕਿ ਜੋ ਤੂੰ ਸੱਚਾ ਮਖੋਟਾ ਹੈ ਉਹ ਨਹੀਂ ਛੁਪਾ ਰਿਹਾ, ਯਾਨੀ ਕਿ ਤੂੰ ਝੂਠਾ ਲਗਾ ਰੱਖਿਆ। ਅਸੀਂ ਸਾਰੇ ਇੱਥੇ ਸਤਿਗੁਰ ਦਾ ਮਖੋਟਾ ਲਗਾ ਕਰਕੇ ਬੈਠੇ ਹਾਂ, ਇਹ ਨਾਰਾਜ਼ ਹੋਣ ਵਾਲੀ ਗੱਲ ਨਹੀਂ ਹੈ, ਨਾ ਗੁੱਸੇ ਵਾਲੀ ਗੱਲ ਹੈ। ਵਿਚਾਰ ਕਰਕੇ ਦੇਖੋ, ਕਿਆ ਅਸੀਂ ਅੱਜ ਤੱਕ ਆਪਣੇ ਸਤਿਗੁਰ ਦੇ ਉਪਦੇਸ਼ ਨੂੰ ਮੰਨਿਆ ਹੈ? ਸਤਿਗੁਰ ਦਾ ਉਪਦੇਸ਼ ਪਹਿਲਾਂ ਇਹ ਹੈ, ਅਵਤਾਰਾਂ ਦਾ ਉਪਦੇਸ਼ ਕੀ ਹੈ, ਸੰਤਾਂ ਦਾ ਉਪਦੇਸ਼ ਕੀ ਹੈ, ਇਹ ਬਾਅਦ ਦੀ ਗੱਲ ਹੈ। ਦੇਵੀ ਦੇਵਤਾ ਕਿੱਥੇ ਤੱਕ ਲੈ ਜਾਣਗੇ? ਉਹਨਾਂ ਦੇ ਮੰਤਰਾਂ ਨੂੰ ਅਸੀਂ ਜਪਦੇ ਹਾਂ, ਗੁਟਕੇ ਪੋਥੀਆਂ ਨੂੰ ਜਪਦੇ ਹਾਂ, ਕਿਆ ਉਹਨਾਂ ਨੇ ਸਾਨੂੰ ਝੂਠ ਬੋਲਣ ਦਾ ਉਪਦੇਸ਼ ਦਿੱਤਾ ਹੈ? ਵਿਚਾਰ ਕਰਕੇ ਦੇਖੋ, ਲੋਕਾਂ ਦਾ ਹੱਕ ਮਾਰਨ ਦਾ ਉਪਦੇਸ਼ ਦਿੱਤਾ ਹੈ, ਨਿੰਦਿਆ ਕਰਨ ਦਾ ਉਪਦੇਸ਼ ਦਿੱਤਾ ਹੈ? ਅੱਜ ਤੱਕ ਅਸੀਂ ਉਹਨਾਂ ਅਵਤਾਰਾਂ ਦੇ ਉਪਦੇਸ਼ ਨੂੰ ਹੀ ਨਹੀਂ ਮੰਨਿਆ, ਤੇ ਸੰਤਾਂ ਦਾ ਮਖੋਟਾ ਲਗਾ ਕਰਕੇ ਅਸੀਂ ਕਿਸ ਤਰੀਕੇ ਨਾਲ ਕਹਿ ਦਿੰਦੇ ਹਾਂ ਕਿ ਅਸੀਂ ਸੰਤ ਮਤ ਤੇ ਚੱਲਦੇ ਹਾਂ, ਗੁਰੂ ਵਾਲੇ ਹਾਂ, ਜਾਂ ਗੁਰੂ ਦੇ ਹੁਕਮ ਅਨੁਸਾਰ ਕਰਮ ਕਰਦੇ ਹਾਂ? ਅਗਰ ਗੁਰੂ ਦੇ ਹੁਕਮ ਅਨੁਸਾਰ ਕਰਮ ਕੀਤਾ ਹੁੰਦਾ ਤੇ ਵਿਚਾਰ ਕਰਕੇ ਦੇਖੋ, ਗੁਰੂ ਕਿਹੜੇ ਯੁੱਗ ਵਿੱਚ ਨਹੀਂ ਸਨ, ਸੰਤ ਕਿਹੜੇ ਯੁੱਗ ਵਿੱਚ ਨਹੀਂ ਆਏ? ਹਰ ਸਮੇਂ ਸੰਤ ਮੌਜੂਦ ਸਨ, ਔਰ ਹਮੇਸ਼ਾ ਹੀ ਅਸੀਂ ਸੰਤਾਂ ਦੇ ਕੋਲ ਵੀ ਗਏ ਹਾਂ, ਉਹਨਾਂ ਦੀ ਬਾਣੀ ਨੂੰ ਵੀ ਸੁਣਿਆ ਹੈ। ਪਰ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਅਸੀਂ ਕਦੀ ਪੂਰਨ ਤਰੀਕੇ ਦੇ ਨਾਲ ਉਹਨਾਂ ਦੇ ਉਪਦੇਸ਼ ਉੱਪਰ ਅਮਲ ਨਹੀਂ ਕੀਤਾ। ਥੋੜਾ ਬਹੁਤ ਅਸੀਂ ਅੱਜ ਵੀ ਅਮਲ ਕਰ ਰਹੇ ਹਾਂ, ਹੁਕਮ ਮੰਨ ਕਰਕੇ ਹੀ ਅਸੀਂ ਇੱਥੇ ਆਏ ਹਾਂ, ਹੁਕਮ ਮੰਨ ਕਰਕੇ ਹੀ ਅਸੀਂ ਇੱਥੇ ਬੈਠੇ ਹਾਂ, ਹੁਕਮ ਮੰਨ ਕਰਕੇ ਹੀ ਅਸੀਂ ਲਫ਼ਜ਼ਾਂ ਨੂੰ ਦੁਹਰਾਉਂਦੇ ਵੀ ਹਾਂ, ਪਰ ਪੂਰਨ ਤਰੀਕੇ ਦੇ ਨਾਲ ਅੰਦਰੋਂ ਆਪਣੀ ਮੈਲ ਨੂੰ ਨਹੀਂ ਧੋ ਪਾਉਂਦੇ। ਆਪਣੇ ਮਨ ਦੀ ਮੈਲ ਕੀ ਹੈ ਕਿ ਵਸਤੂਆਂ ਦੀ ਜਿਹੜੀ ਮੰਗ ਉਹ ਕਰਦਾ ਹੈ ਉਸ ਨੂੰ ਅਸੀਂ ਨਹੀਂ ਧਿਆਨਦੇ। ਇੱਕ ਮੰਗ ਉਸ ਸੱਚਖੰਡ ਦੀ ਮੰਗ, ਉਹ ਸਤਪੁਰਸ਼ ਦੀ ਮੰਗ, ਉਹ ਸੱਚੇ ਪਰਮਾਤਮਾ ਦੀ ਮੰਗ ਨਹੀਂ ਰੱਖਦੇ। ਕਿਉਂ? ਇਹ ਮੰਗ ਇਸ ਜੀਵਾਤਮਾ ਦੀ ਹੈ। ਇਸ ਜੀਵਾਤਮਾ ਦੀ ਮੰਗ ਨੂੰ ਅਸੀਂ ਪੂਰਾ ਨਹੀਂ ਕਰਦੇ, ਮਨ ਦੀ ਮੰਗ ਨੂੰ ਪੂਰਾ ਕਰਨ ਲੱਗੇ ਹਾਂ। ਇਸੀ ਮੰਗ ਨੂੰ ਪੂਰਾ ਕਰਨ ਵਾਸਤੇ ਹੀ ਇਹ ਜੀਵਾਤਮਾ ਨੂੰ ਵਾਰ ਵਾਰ ਜਨਮ ਲੈਣੇ ਪੈਂਦੇ ਨੇ। ਕਿਉਂ? ਕਿਉਂਕਿ ਜਿਹੜੀ ਵੀ ਮੰਗ ਇਹ ਜੀਵਾਤਮਾ ਮਨ ਦਾ ਸੰਗ ਕਰਕੇ ਰੱਖਦੀ ਹੈ, ਕਾਲ ਬੜੀ ਚਤੁਰਾਈ ਦੇ ਨਾਲ ਨੋਟ ਕਰਦਾ ਰਹਿੰਦਾ ਹੈ ਔਰ ਉਸਦੇ ਬਾਅਦ ਵਾਰ ਵਾਰ ਜਨਮ ਦੇ ਕਰਕੇ ਨਿਚਲੇ ਔਰ ਉਤਲੇ ਜਾਮਿਆਂ ਦੇ ਵਿੱਚ ਇਹ ਭੋਗ ਵਿਲਾਸ ਦੀ ਜਿੰਨੇ ਵੀ ਉੱਤਮ ਭੋਗੀ ਚੁਣਾ ਨੇ ਇਹ ਸਾਡੀਆਂ ਕੀਤੀਆਂ ਗਈਆਂ ਮੰਗਾਂ ਨੇ। ਅੱਜ ਅਗਰ ਅਸੀਂ ਕਿਸੇ ਦੇਵੀ ਦੇਵਤਾ ਦੇ ਉੱਪਰ ਕੁਰਬਾਨ ਹੁੰਦੇ ਹਾਂ ਤੇ ਯਾਦ ਰੱਖਣਾ ਕਿਸੇ ਨਾ ਕਿਸੇ ਯੁੱਗ ਦੇ ਵਿੱਚ ਕਿਸੇ ਨਾ ਕਿਸੇ ਜਨਮ ਦੇ ਵਿੱਚ ਸਾਨੂੰ ਉਹ ਦੇਵਤਾ ਦੀ ਜੋੜ ਜ਼ਰੂਰ ਮਿਲੇਗੀ। ਕਿਉਂ? ਕਿਉਂਕਿ ਅਸੀਂ ਉਸ ਦੇ ਉੱਪਰ ਕੁਰਬਾਨ ਹਾਂ, ਉਸ ਦੇ ਉੱਪਰ ਅਸੀਂ ਆਪਣੀ ਅਸਲੀ ਮਿਟਾਉਣ ਵਾਸਤੇ ਬੈਠੇ ਹਾਂ ਔਰ ਕਈ ਤਰੀਕੇ ਦੇ ਜਪ ਔਰ ਤਪ ਕੀਤੇ ਨੇ ਉਸ ਦੇਵਤਾ ਦੀ ਸਿੱਧੀ ਨੂੰ ਪ੍ਰਾਪਤ ਕਰਨ ਵਾਸਤੇ। ਹੁਣ ਉਸ ਦੇਵਤਾ ਦੀ ਸਿੱਧੀ ਨੂੰ ਪ੍ਰਾਪਤ ਕਰਨ ਲਈ ਅਸੀਂ ਉਹਨੂੰ ਭੋਗਣਾ ਵੀ ਹੈ ਔਰ ਭੋਗਣ ਵਾਸਤੇ ਕਾਲ ਨੇ ਫਿਰ ਸਾਨੂੰ ਸਵਰਗ ਔਰ ਰਖੁੰਡਾ ਦੇ ਵਿੱਚ ਜਨਮ ਦੇਣਾ ਹੈ। ਕਈ ਲੱਖ ਵਰਿਆਂ ਦੀ ਉਮਰ ਹੋ ਜਾਏਗੀ। ਹੁਣ ਵਿਚਾਰ ਕਰਕੇ ਦੇਖੋ, 100 ਸਾਲ ਦੀ ਉਮਰ ਲੈ ਕਰਕੇ ਇਸ ਜਨਮ ਮਰਨ ਦੇ ਦੁੱਖ ਨੂੰ ਅਸੀਂ ਕੱਢ ਨਹੀਂ ਸਕਦੇ। ਅਸੀਂ ਦੇਵੀ ਦੇਵਤਾ ਨੂੰ ਇੱਕ ਈਸ਼ਵਰ ਸਮਝ ਕਰਕੇ ਬੈਠੇ ਹਾਂ। ਯਾਦ ਰੱਖਣਾ, ਜਿੱਥੇ ਤੱਕ ਮਨ ਔਰ ਮਾਇਆ ਹੈ ਨਾ, ਉੱਥੇ ਕਦੀ ਸ਼ਾਂਤੀ ਹੋ ਹੀ ਨਹੀਂ ਸਕਦੀ। ਇਸ ਲੋਕ ਦੇ ਵਿੱਚ ਅਸੀਂ ਜੜ ਚੋਲਾ ਲੈ ਕਰਕੇ ਬੈਠੇ ਹਾਂ ਤੇ ਇਸ ਜੜ ਵਸਤੂ ਦੇ ਨਾਲ ਜਿਹੜੇ ਦੁੱਖ ਨੇ ਉਹ ਅਸੀਂ ਭੋਗ ਰਹੇ ਹਾਂ ਔਰ ਅਸੀਂ ਰੋਂਦੇ ਹਾਂ। ਤੇ ਯਾਦ ਰੱਖਣਾ, ਉਹ ਕੀ ਹੈ? ਉੱਤਮ ਭੋਗੀ ਜੁਨਾ ਸੂਖਮ ਲੋਕ ਨੇ ਸੂਖਮ ਚੋਲਾ ਲੈ ਕਰਕੇ, ਸੂਖਮ ਮਨ ਹੈ ਔਰ ਮਾਇਆ ਹੈ, ਸੂਖਮ ਮਨ ਔਰ ਮਾਇਆ ਦੇ ਅਧੀਨ ਉਸ ਲੋਕ ਦੇ ਵਿੱਚ ਹੋਰ ਕਈ ਤਰੀਕੇ ਦੇ ਕਸ਼ਟ ਨੇ। ਐਸੇ ਕਸ਼ਟ ਨੇ ਕਿ ਜਿਹੜੇ ਅਸੀਂ ਲਫ਼ਜ਼ਾਂ ਦੇ ਨਾਲ ਇਸ ਲੋਕ ਦੇ ਵਿੱਚ ਬਿਆਨ ਨਹੀਂ ਕਰ ਸਕਦੇ, ਕਿਸੇ ਦੇ ਨਾਲ ਤੁਲਨਾ ਨਹੀਂ ਕਰ ਸਕਦੇ। ਹੁਣ ਵਿਚਾਰ ਕਰਕੇ ਦੇਖੋ, ਅਸਮਾਨ ਤੋਂ ਗਿਰੇ ਖਜੂਰ ਦੇ ਵਿੱਚ ਲਟਕ ਗਏ ਤੇ ਵਿਚਾਰ ਕਰਕੇ ਦੇਖੋ, ਅਸਮਾਨ ਤੋਂ ਅਗਰ ਗਿਰਦੇ ਤੇ ਇੱਕ ਪਲ ਦੇ ਵਿੱਚ ਇਸ ਜੀਵਾਤਮਾ ਦੀ ਮੌਤ ਹੋ ਜਾਣੀ ਸੀ, ਯਾਨੀ ਕਿ ਬੰਦ ਖਲਾਸੀ, ਅਗਲਾ ਜਨਮ ਮਿਲ ਜਾਣਾ ਸੀ। ਅਗਰ ਖਜੂਰ ਦੇ ਵਿੱਚ ਲਟਕ ਗਏ ਤੇ ਹੁਣ ਫਿਰ ਤੇ ਕੀ ਹੈ ਕਿ ਭੁੱਖੇ ਔਰ ਪਿਆਸੇ ਹਰ ਪਲ ਹਰ ਘੜੀ ਤੜਫ ਤੜਫ ਕਰਕੇ ਇਸ ਜੀਵਾਤਮਾ ਦੀ ਮੌਤ ਹੋਏਗੀ। ਇਸਦਾ ਕੀ ਭਾਵ ਹੈ ਕਿ ਜਦੋਂ ਅਸੀਂ ਇੱਕ ਦੇਵਤਾ ਦੀ ਸਿੱਧੀ ਹਾਸਲ ਕਰਾਂਗੇ ਤੇ ਅੱਗੇ ਕਈ ਜਨਮਾਂ ਦੇ ਵਿੱਚ ਜਦੋਂ ਸਾਨੂੰ ਉਹ ਜਨਮ ਮਿਲੇਗਾ ਸੂਖਮ ਚੋਲਾ ਲੈ ਕਰਕੇ ਦੇਵ ਲੋਕ ਦੇ ਵਿੱਚ, ਯਾਨੀ ਕਿ ਸਵਰਗ ਦੇ ਵਿੱਚ ਜਾਂ ਵੈਕੁੰਠ ਦੇ ਵਿੱਚ ਕਈ ਲੱਖ ਵਰਿਆਂ ਦੀ ਉਮਰ ਹੋ ਜਾਏਗੀ, ਉਸ ਲਈ ਉੱਥੇ ਦੁੱਖ ਬਹੁਤ ਘੱਟ ਨੇ ਔਰ ਕਈ ਹੋਰ ਤਰੀਕੇ ਦੇ ਨੇ ਜਿਨ੍ਹਾਂ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਯਾਨੀ ਕਿ ਸੁੱਖ ਦੀ ਅਵਸਥਾ ਜ਼ਿਆਦਾ ਹੈ ਔਰ ਉਸ ਸੁੱਖ ਦੀ ਅਵਸਥਾ ਨੂੰ ਪ੍ਰਾਪਤ ਕਰਕੇ ਜੀਵਾਤਮਾ ਪਰਮਾਤਮਾ ਵਾਲੇ ਪਾਸੇ ਜਾ ਹੀ ਨਹੀਂ ਸਕਦੀ। ਇਹ ਕਾਲ ਦੀ ਬੜੀ ਗਹਿਰੀ ਔਰ ਸੂਖਮ ਚਾਲ ਹੈ, ਕਿਉਂਕਿ ਉਹਨੇ ਉਹ ਸਵਰਗ ਔਰ ਵੈਕੁੰਠ ਰਚੇ ਹੀ ਇਸ ਕਰਕੇ ਨੇ ਕਿ ਇਹ ਜੀਵਾਤਮਾ ਜਾਂ ਤਾਂ ਭੈੜਾ ਕਰਮ ਕਰੇ ਜਾਂ ਅੱਛਾ ਕਰਮ ਕਰੇ। ਯਾਨੀ ਕਿ ਰਹਿ 84 ਦੇ ਵਿੱਚ ਹੀ ਜਾਂ ਨਿਚਲੀ ਜੂਨਾ ਦੇ ਵਿੱਚ ਚਲੀ ਜਾਏ, ਨਹੀਂ ਤੇ ਅੱਛੇ ਕਰਮ ਕਰਕੇ ਦੇਵੀ ਦੇਵਤਾ ਬਣ ਕੇ ਉੱਤਮ ਲੋਕਾਂ ਦੇ ਵਿੱਚ ਆ ਜਾਏ, ਯਾਨੀ ਕਿ ਲੰਬੀ ਉਮਰਾਂ ਲੈ ਕਰਕੇ ਉਸ ਪਰਮਾਤਮਾ ਨੂੰ ਭੁੱਲ ਜਾਏ। ਇਸ ਜੀਵਾਤਮਾ ਨੂੰ ਪ੍ਰਮਾਣ ਵਾਸਤੇ ਉਸ ਕਾਲ ਨੇ ਇਹ ਮਨ ਜੋ ਹੈ, ਮਨ ਦਾ ਕਰਿੰਦਾ ਇੱਕ ਜਸੂਸ ਦੇ ਰੂਪ ਦੇ ਵਿੱਚ ਪ੍ਰਮਾਣ ਲਈ ਇਸ ਜੀਵਾਤਮਾ ਦੇ ਨਾਲ ਰੱਖਿਆ ਹੈ। ਉਹ ਸੰਤ ਸਤਿਗੁਰੂ ਜਿਹੜੇ ਆਉਂਦੇ ਨੇ ਇਸ ਜੀਵਾਤਮਾ ਨੂੰ ਚੇਤਾਉਣ ਵਾਸਤੇ ਆਉਂਦੇ ਨੇ, ਔਰ ਉਹ ਹੀ ਚੇਤਾ ਰਹੇ ਨੇ ਕਿ ਬਾਹਰੋਂ ਤੂੰ ਭੇਖੀ ਬਣਿਆ ਹੋਇਆ ਹੈ, ਬਹੁਤ ਚਤੁਰਾਈ ਔਰ ਕਿਤਨੀ ਚਤੁਰਾਈ ਦੇ ਨਾਲ ਕਰਮ ਕਰਦਾ ਹੈ। ਸਾਧ ਸੰਗਤ ਜੀ, ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਜਿਸ ਲਈ ਅਸੀਂ ਗੁਰੂ ਸਾਹਿਬਾਂ ਦੇ ਕੋਲ ਜਾਂਦੇ ਹਾਂ ਤੇ ਕਿਤਨੀ ਚਤੁਰਾਈ ਦੇ ਨਾਲ ਜਾਂਦੇ ਹਾਂ, ਕਿਤਨੇ ਨਿਮਾਣੇ ਬਣ ਜਾਂਦੇ ਆ, ਆਪਣੀ ਜਵਾਨ ਦੇ ਵਿੱਚ ਕਿਤਨਾ ਸ਼ਹਿਦ ਭੁੱਲ ਜਾਂਦੇ ਆ, ਇਹ ਭੁੱਲ ਜਾਂਦੇ ਆ ਕਿ ਉਹ ਸਾਡੇ ਸਾਹਮਣੇ ਪਰਮਾਤਮਾ ਬੈਠਾ ਹੈ, ਪਾਰ ਬ੍ਰਹਮ ਈਸ਼ਵਰ ਸਤਿਗੁਰ। ਸਤਿਗੁਰ ਜਿਹੜਾ ਹੈ ਉਹ ਸਤਪੁਰਸ਼ ਦਾ ਅਵਤਾਰ ਹੈ, ਪੂਰੀ ਸਮਰੱਥਾ ਤਾਕਤ ਲੈ ਕਰਕੇ ਆਇਆ ਹੈ। ਉਹ ਘੱਟ ਘੱਟ ਕਾ ਜਾਣੀ ਹੈ, ਉਸ ਨੂੰ ਸਭ ਕੁਝ ਪਤਾ ਹੈ, ਪਰ ਇਹ ਜੀਵ ਜੋ ਹੈ ਜੈਸਾ ਖੋਟੀ ਮੱਤ ਹੈ, ਮਨ ਦੇ ਹੁਕਮ ਦੇ ਵਿੱਚ ਆ ਕਰਕੇ ਕਿਤਨੇ ਮਿੱਠੇ ਤਰੀਕੇ ਦੇ ਨਾਲ ਉਸ ਗੁਰੂ ਨੂੰ ਪਰਮਾ ਰਿਹਾ ਹੈ, ਕਿਸ ਤਰੀਕੇ ਦੇ ਨਾਲ ਕਿਸ ਤਰੀਕੇ ਦੀ ਅਵਸਥਾ ਦੇ ਵਿੱਚ ਆ ਕਰਕੇ ਆਪਣੀ ਫਰਿਆਦ ਨੂੰ ਜ਼ਾਹਿਰ ਕਰਦਾ ਹੈ, ਔਰ ਉਸ ਫਰਿਆਦ ਦੇ ਪਿੱਛੇ ਵੀ ਆਪਣੀ ਮੋਹ, ਆਪਣੀ ਲਾਲਚ, ਆਪਣੀ ਕਾਮਨਾ ਨੂੰ ਪੱਕਾ ਕਰ ਰਿਹਾ ਹੈ ਕਿ ਮੇਰੀ ਇਹ ਕਾਮਨਾ ਪੂਰੀ ਹੋ ਜਾਏ, ਮੇਰੀ ਇਹ ਇੱਛਾ ਪੂਰੀ ਹੋ ਜਾਏ। ਤੇ ਸਤਸੰਗਤ ਜੀ, ਵਿਚਾਰ ਕਰਕੇ ਦੇਖੋ, ਸਤਿਗੁਰੂ ਦੇ ਘਰੋਂ ਕੀ ਜਾਣਾ ਹੈ? ਇਹ ਤੇ ਕਾਲ ਦੀ ਲੀਲਾ ਹੈ, ਜੋ ਵੀ ਜਾਏਗਾ ਕਾਲ ਦੇ ਘਰੋਂ ਜਾਏਗਾ, ਔਰ ਕਾਲ ਐਸਾ ਚਤੁਰ ਹੈ ਕਿ ਆਪਣੇ ਘਰੋਂ ਜੋ ਵੀ ਵਸਤੂ ਦੇਗਾ ਨਾ, ਉਸਦਾ ਹਿਸਾਬ ਜ਼ਰੂਰ ਲਏਗਾ। ਇਸ ਜਗਤ ਦੇ ਵਿੱਚ ਯਾਦ ਰੱਖਣਾ, ਕੋਈ ਵੀ ਸੰਬੰਧ ਕੋਈ ਵੀ ਵਸਤੂ ਫ੍ਰੀ ਦੇ ਵਿੱਚ ਨਹੀਂ ਜੇ ਮਿਲਦੀ ਜਿਹੜੀਆਂ ਵੀ ਵਸਤੂਆਂ ਲੈ ਕਰਕੇ ਅਸੀਂ ਬੈਠੇ ਆ ਇਹਨਾਂ ਦਾ ਭੁਗਤਾਨ ਕਰਨ ਲਈ ਅਸੀਂ ਕਈ ਕਰੋੜ ਜਨਮ ਲਏ ਨੇ ਔਰ ਜਿਹੜੀਆਂ ਵਸਤੂਆਂ ਸਾਨੂੰ ਮਿਲ ਰਹੀਆਂ ਨੇ ਇਹਨਾਂ ਦਾ ਭੁਗਤਾਨ ਕਰਨ ਲਈ ਕਈ ਕਰੋੜ ਜਨਮਾਂ ਦੇ ਵਿੱਚ ਸਾਨੂੰ ਫਿਰ ਇਸ ਜੀਵਾਤਮਾ ਨੂੰ ਵਾਰ ਵਾਰ ਜਨਮ ਔਰ ਮਰਨ ਦੇ ਗੇੜ ਵਿੱਚ ਲੈ ਕਰਕੇ ਆਉਣਾ ਪਵੇਗਾ। ਇਹ ਹੈ ਜੀਵਾਤਮਾ ਦੀ ਚਤੁਰਾਈ ਜਿਹੜੀ ਪੂਰਨ ਸਤਿਗੁਰਾਂ ਦੇ ਕੋਲ ਆ ਕਰਕੇ ਵੀ ਕਿਸ ਮਿੱਠੇ ਤਰੀਕੇ ਦੇ ਨਾਲ ਅੰਦਰ ਵਿਸ਼ੇ ਵਿਕਾਰਾਂ ਦੀ ਅੱਗ ਬਲ ਰਹੀ ਹੈ, ਅੰਦਰ ਕੈਸੀ ਈਰਖਾ ਦਵੈਸ਼ਤਾ ਔਰ ਗੁਰੂ ਘਰ ਦੇ ਵਿੱਚ ਨਿੰਦਿਆ ਔਰ ਗੁੱਟਬੰਦੀ ਭਗ ਰਹੀ ਹੈ, ਪਰ ਗੁਰੂ ਧਾਮ ਦੇ ਸਾਹ ਜਾ ਕਰਕੇ ਕਿਸ ਤਰੀਕੇ ਦੇ ਨਾਲ ਨਿਮਾਣਿਆ ਹੋ ਕਰਕੇ ਕਿਸ ਤਰੀਕੇ ਦੇ ਨਾਲ ਫਰਿਆਦ ਕਰਦਾ ਹੈ ਕਿ ਗੁਰੂ ਨੂੰ ਕਿਸੇ ਚੀਜ਼ ਦਾ ਪਤਾ ਹੀ ਨਹੀਂ ਹੈ। ਵਿਚਾਰ ਕਰਕੇ ਦੇਖੋ ਕੈਸੀ ਖੋਟੀ ਮਤ ਹੈ, ਕੈਸੀ ਨੀਤਾ ਦੀ ਭਾਵਨਾ ਲਿਆ ਕਰਕੇ ਇਹ ਜੀਵਾਤਮਾ ਜੋ ਹੈ ਆਪਣੇ ਕਰਮ ਬਣਾ ਰਹੀ ਹੈ। ਯਾਦ ਰੱਖਣਾ ਗੁਰੂ ਘਰ ਦੇ ਵਿੱਚ ਪੂਰਨ ਸਤਿਗੁਰਾਂ ਦੇ ਅਧੀਨ ਕੀਤੀ ਗਈ ਕੋਈ ਵੀ ਸੂਖਮ ਤੋਂ ਸੂਖਮ ਕਿਰਿਆ ਜਿਹੜੀ ਹੈ ਕਈ ਗੁਣਾ ਜ਼ਿਆਦਾ ਲੈ ਕਰਕੇ ਬੰਧਨਕਾਰੀ ਪ੍ਰਭਾਵ ਦੇ ਵੀ ਅਗਲੇ ਜਨਮਾਂ ਦੇ ਵਿੱਚ ਇਸ ਜੀਵਾਤਮਾ ਨੂੰ ਭੁਗਤਾਨ ਕਰਨਾ ਪੈਂਦਾ ਹੈ। ਇਸ ਕਰਕੇ ਸਤਿਗੁਰੂ ਦੇ ਕੋਲ ਕਦੋਂ ਵੀ ਜਾਓ, ਸੱਚੇ ਹੋ ਕਰਕੇ ਜਾਓ, ਨਿਮਾਣੇ ਹੋ ਕਰਕੇ ਜਾਓ। ਅਗਰ ਸਾਰਾ ਦਿਨ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਅਸੀਂ ਈਰਖਾ ਦਵੈਸਾ ਕੀਤੀ ਲੋਕਾਂ ਦੇ ਗਲੇ ਕੱਟੇ ਤੇ ਸਤਿਗੁਰੂ ਦੇ ਕੋਲ ਜਾ ਕਰਕੇ ਮਿੱਠੀ ਜ਼ਬਾਨ ਜਿਹੜੀ ਹੈ ਇਹ ਚਤੁਰਾਈ ਹੈ ਤੇ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਜਿਹੜਾ ਬਾਹਰੀ ਪੇਠੀ ਦਾ ਰੂਪ ਜੋ ਤੂੰ ਅਪਣਾ ਰੱਖਿਆ ਹੈ ਇਹ ਜਿਹੜੀ ਚਤੁਰਾਈ ਤੂੰ ਅਪਣਾ ਰਿਹਾ ਹੈ ਇਹ ਸਾਰੀ ਚਤੁਰਾਈਆਂ ਛੱਡ ਦੇ ਔਰ ਇਸ ਮਨ ਨੂੰ ਨੌ ਦੁਆਰਾਂ ਚੋਂ ਕੱਢ, ਇਹ ਦਸੋਂ ਇੰਦਰੀਆਂ ਚੋਂ ਕੱਢ, ਤਦ ਜਾ ਕਰਕੇ ਇਹ ਦਸਵੇਂ ਦੁਆਰ ਇਸ ਲਾਇਕ ਬਣੇਗਾ ਕਿ ਉਹ ਸੱਚ ਦਾ, ਉਸ ਜੋਤ ਦਾ, ਉਸ ਹੱਕ ਦੀ ਜੋ ਪਰਮਾਤਮਾ ਦੀ ਆਵਾਜ਼ ਹੈ ਉਸਦਾ ਦੀਦਾਰ ਕਰ ਸਕੇ, ਉਸ ਨੂੰ ਸੁਣ ਸਕੇ। ਔਰ ਜਦ ਤੱਕ ਇਹ ਜੀਵਾਤਮਾ ਉਸ ਸੱਚ ਦੀ ਆਵਾਜ਼ ਨੂੰ ਸੁਣ ਨਹੀਂ ਸਕੇਗੀ, ਉਸਦਾ ਦੀਦਾਰ ਨਹੀਂ ਕਰ ਸਕੇਗੀ, ਤਦ ਤੱਕ ਇਹ ਜੀਵਾਤਮਾ ਪੌੜੀ ਦਰ ਪੌੜੀ ਚੜ੍ਹਦੀ ਇਸ ਤ੍ਰਿਲੋਕੀ ਦੇ ਰਾਜ ਨੂੰ ਪਾਰ ਨਹੀਂ ਕਰ ਸਕੇਗੀ, ਔਰ ਜਦ ਤੱਕ ਇਹ ਤ੍ਰਿਕੁਟੀ ਨੂੰ ਪਾਰ ਨਹੀਂ ਕਰੇਗੀ ਤਦ ਤੱਕ ਇਹ ਜੀਵਾਤਮਾ ਆਵਾਗਮਨ ਦੇ ਵਿੱਚ ਹੀ ਰਹੇਗੀ। ਔਰ ਕਈ ਇਹ ਸੋਚਦੇ ਨੇ ਕਿ ਅਗਰ ਅਸੀਂ ਆਗਿਆ ਚੱਕਰ ਨੂੰ ਪਾਰ ਕਰ ਲਿਆ, ਯਾਨੀ ਕਿ ਤ੍ਰਿਕੁਟੀ ਚ ਪ੍ਰਵੇਸ਼ ਕਰ ਲਿਆ, ਉਸ ਧੁਨ ਨੂੰ ਸੁਣ ਲਿਆ, ਉਸ ਜੋਤ ਦੇ ਦਰਸ਼ਨ ਕਰ ਲਏ ਤੇ ਸਾਡਾ ਸਮਝ ਲਓ ਕਿ ਵੱਧ ਖਲਾਸੀ ਹੋ ਗਈ, ਯਾਨੀ ਕਿ ਸੱਚਖੰਡ ਦੀ ਪ੍ਰਾਪਤੀ ਹੋ ਗਈ। ਇਹ ਵੀ ਵਹਿਣ ਹੈ, ਬਹੁਤ ਵੱਡਾ ਭਰਮ ਹੈ, ਮਨ ਨੇ ਫੈਲਾ ਰੱਖਿਆ। ਜਿਸ ਤਰ੍ਹਾਂ ਬਾਹਰ ਸੂਖਮ ਰੂਪ ਦੇ ਵਿੱਚ ਨੇ, ਉਸ ਤਰ੍ਹਾਂ ਅੰਦਰ ਦੇ ਵਿੱਚ ਅਤਿ ਸੂਖਮ ਰੂਪ ਦਾ ਭਰਮ ਕੀ ਹੈ। ਇਸ ਆਵਾਜ਼ ਨੂੰ ਪ੍ਰਾਪਤ ਕਰਨ ਦੇ ਬਾਅਦ ਵੀ ਅਸੀਂ ਸੱਚਖੰਡ ਨੂੰ ਨਹੀਂ ਪ੍ਰਾਪਤ ਕਰ ਸਕਦੇ, ਯਾਨੀ ਕਿ ਸੱਚਖੰਡ ਨੂੰ ਅਗਰ ਅਸੀਂ ਪ੍ਰਾਪਤ ਕਰਨਾ ਹੈ ਤੇ ਸੱਚ ਦਾ ਜੋ ਰੂਪ ਹੈ, ਸਤਿਗੁਰੂ ਦਾ ਜੋ ਸ਼ਬਦ ਰੂਪ ਹੈ, ਜਦ ਤੱਕ ਅਸੀਂ ਉਸ ਸੱਚੇ ਸ਼ਬਦ ਨੂੰ ਨਹੀਂ ਪ੍ਰਾਪਤ ਕਰਦੇ, ਯਾਨੀ ਕਿ ਸਤਿਗੁਰੂ ਦੇ ਨੂਰਾਨੀ ਰੂਪ ਨਾਲ ਨਹੀਂ, ਸ਼ਬਦ ਰੂਪ ਨੂੰ ਪ੍ਰਾਪਤ ਕਰਨ ਦੇ ਬਾਅਦ ਹੀ ਅਸੀਂ ਉਸ ਸੱਚੀ ਧੁਨ ਨੂੰ ਸੁਣ ਸਕਦੇ ਹਾਂ ਔਰ ਉਸ ਧੁਨ ਨੂੰ ਸੁਣ ਕਰਕੇ ਉਸ ਸੱਚਖੰਡ ਨੂੰ ਪ੍ਰਾਪਤ ਕਰ ਸਕਦੇ ਹਾਂ। ਤਾਂ ਹੀ ਜਾ ਕਰਕੇ ਜੀਵਾਤਮਾ ਉਸ ਸਤਿਪੁਰਸ਼ ਨੂੰ ਦੀਦਾਰ ਕਰਨ ਦੇ ਲਾਇਕ ਹੋਏਗੀ। ਉੱਥੇ ਜਾ ਕਰਕੇ ਜਦੋਂ ਸਤਿਪੁਰਸ਼ ਦੀ ਗੋਦ ਦੇ ਵਿੱਚ ਪਹੁੰਚੇਗੀ, ਉੱਥੇ ਸਤਿਪੁਰਸ਼ ਜੋ ਨੇ ਇਸ ਨੂੰ ਚਾਰ ਸੂਰਜਾਂ ਦੀ ਹੋਰ ਤਾਕਤ ਹੋਰ ਸਮਰੱਥਾ ਬਖਸ਼ਦੇ ਨੇ, ਤਦ ਜਾ ਕਰਕੇ ਇਸ ਜੀਵਾਤਮਾ ਦੇ ਵਿੱਚ 16 ਸੂਰਜ ਦੀ ਤਾਕਤ ਪ੍ਰਗਟ ਹੁੰਦੀ ਹੈ। ਉਹ 16 ਸੂਰਜ ਦੀ ਤਾਕਤ ਇਸ ਲਾਇਕ ਇਸ ਜੀਵਾਤਮਾ ਨੂੰ ਬਣਾਉਂਦੀ ਹੈ ਕਿ ਉਸ ਤੋਂ ਉੱਤੇ ਜੋ ਤਾਕਤ ਹੈ, ਯਾਨੀ ਕਿ ਉਹ ਸਤਿਪੁਰਸ਼ ਨੂੰ ਵੀ ਜਿਸਨੇ ਘੜਿਆ ਹੈ, ਉਹ ਅਨਾਮੀ, ਉਹ ਅਲਖ, ਉਹ ਅਗਮ, ਯਾਨੀ ਕਿ ਉਹਨਾਂ ਲੋਕਾਂ ਦੇ ਵਿੱਚ ਉਹ ਅਨਾਮੀ ਜੋ ਆਪਣੀ ਧੁਨ ਦੇ ਵਿੱਚ ਮਸਤ ਹੈ, ਉਸ ਨੂੰ ਜਾਣਨ ਦੇ ਲਾਇਕ ਇਹ ਜੀਵਾਤਮਾ ਬਣਦੀ ਹੈ ਕਦੋਂ, ਜਦੋਂ ਇਸ ਦੇ ਅੰਦਰ 16 ਸੂਰਜ ਦੀ ਰੋਸ਼ਨੀ ਪ੍ਰਗਟ ਹੋ ਜਾਂਦੀ ਹੈ। ਸੋ ਇਹ ਰੋਸ਼ਨੀ ਜਿਹੜੀ ਹੈ ਸਾਧ ਸੰਗਤ ਜੀ, ਪੌੜੀ ਦਰ ਪੌੜੀ ਚੜ੍ਹ ਕੇ ਪ੍ਰਾਪਤ ਹੁੰਦੀ ਹੈ ਕਦੋਂ, ਜਦੋਂ ਇਹ ਵਸਤੂ ਉਸ ਭਾਂਡੇ ਵਿੱਚ ਪੈਂਦੀ ਹੈ। ਔਰ ਉਹ ਭਾਂਡੇ ਕਦੋਂ ਪੈਂਦੀ ਹੈ? ਜਦੋਂ ਭਾਂਡਾ ਤਿਆਰ ਹੁੰਦਾ ਹੈ। ਭਾਂਡਾ ਕਦੋਂ ਤਿਆਰ ਹੁੰਦਾ ਹੈ? ਜਦੋਂ ਇਹ ਮਨ ਵਿਸ਼ੇ ਵਿਕਾਰਾਂ ਚੋਂ ਨਿਕਲਦਾ ਹੈ। ਔਰ ਮਨ ਵਿਸ਼ੇ ਵਿਕਾਰਾਂ ਚੋਂ ਕਦੋਂ ਨਿਕਲਦਾ ਹੈ? ਜਦੋਂ ਜੀਵਾਤਮਾ ਕਮਰ ਕੱਸ ਲੈਂਦੀ ਹੈ, ਸੂਰਮਾ ਬਣਦੀ ਹੈ, ਮੈਦਾਨੇ ਜੰਗ ਦੇ ਵਿੱਚ ਉਸ ਆਵਾਜ਼ ਨੂੰ ਸੁਣਦੀ ਹੈ, ਗਗਨ ਦਮਾਮਾ ਬਾਜਿਓ ਪੜੋ ਨਿਸ਼ਾਨੋ ਕਹਾਓ, ਖੇਤ ਜੋ ਮਾਂਡਿਓ ਸੂਰਮਾ ਅਬ ਦੂਜਨ ਕੋ ਦਾਓ, ਸੂਰਾ ਸੋ ਪਹਿਚਾਣੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਹੋ ਨਾ ਸਾਡੇ ਖੇਤ। ਯਾਨੀ ਕਿ ਅਸੀਂ ਇਸ ਸੰਸਾਰ ਨੂੰ ਤਿਆਗਣਾ ਹੈ ਪੁਰਜਾ ਪੁਰਜਾ ਹੋ ਕਰਕੇ। ਪੁਰਜਾ ਪੁਰਜਾ ਕੀ ਹੈ? ਇਹ ਮਨ ਦੀ ਤੜਫ ਹੈ, ਇਹ ਮਨ ਨੇ ਸਾਨੂੰ ਬਰਮਾ ਰੱਖਿਆ ਹੈ। ਅਸਲ ਗੱਲ ਕੀ ਹੈ? ਇਹ ਵਿਸ਼ੇ ਵਿਕਾਰਾਂ ਨੂੰ ਕੱਟ ਕੱਟ ਕੇ ਅਸੀਂ ਤਿਆਗਣਾ ਹੈ। ਅਸੀਂ ਹਾਰ ਨਹੀਂ ਮੰਨਣੀ ਉਸ ਪਰਮਾਤਮਾ ਦੀ ਤਰਫੋਂ, ਅਸੀਂ ਪਰਮਾਤਮਾ ਦੀ ਤਰਫੋਂ ਬਿਲਕੁਲ ਹੱਥ ਖੜੇ ਕਰ ਦਿੰਦੇ ਹਾਂ। ਜਦੋਂ ਜਪ ਦੀ ਵਾਰੀ ਆਉਂਦੀ ਹੈ, ਸਾਨੂੰ ਨੀਂਦ ਆ ਜਾਂਦੀ ਹੈ, ਸਾਡਾ ਸਿਰ ਝੁਕ ਜਾਂਦਾ ਹੈ, ਇੱਥੇ ਉਸ ਕਾਲ ਦੇ ਅੱਗੇ ਅਸੀਂ ਹਾਰ ਮੰਨ ਲੈਂਦੇ ਹਾਂ। ਯਾਦ ਰੱਖਣਾ ਸਤਿਗੁਰੂ ਸਾਡੇ ਅੰਗ ਸੰਗ ਹੈ, ਜਦੋਂ ਵੀ ਜਪ ਕਰਨਾ ਹੈ ਉਹ ਸਤਿਗੁਰ ਨੂੰ ਹਾਜ਼ਰ ਨਾਜ਼ਰ ਰੱਖ ਕਰਕੇ ਉਹਨਾਂ ਨੂੰ ਨਾਲ ਬਿਠਾਉਣਾ ਹੈ। ਉਹ ਹਮੇਸ਼ਾ ਸਾਡੇ ਨਾਲ ਬੈਠਦੇ ਨੇ, ਅਗਰ ਉਹ ਸਾਡੇ ਨਾਲ ਨੇ ਸਾਡੇ ਨਾਲ ਬੈਠਦੇ ਨੇ ਤੇ ਕਿਆ ਉਹਨਾਂ ਦੀ ਤਾਕਤ ਘੱਟ ਹੈ? ਇੱਕ ਕੱਲ ਉਹਨਾਂ ਕੋਲ ਤਾਕਤ ਲੈ ਕਰਕੇ ਇਸ ਜੜ ਚੇਤਨ ਨੂੰ ਚਲਾ ਰਿਹਾ ਹੈ, ਅਣਗਿਣਤ ਬ੍ਰਹਮੰਡਾਂ ਨੂੰ ਚਲਾ ਰਿਹਾ ਹੈ, ਤੇ ਉਹ ਤਾਕਤ ਤੋਂ ਵੀ ਵੱਧ ਤਾਕਤ ਸਤਿਗੁਰ ਦੀ ਤਾਕਤ ਸਾਡੇ ਨਾਲ ਬੈਠੀ ਹੈ। ਤੇ ਫਿਰ ਸਾਡੀ ਗਰਦਨ ਜੋ ਹੈ ਚੁੱਕ ਕਿਸ ਤਰੀਕੇ ਨਾਲ ਜਾਂਦੀ ਹੈ? ਇਹ ਮਨ ਦੀ ਬਹੁਤ ਸੂਖਮ ਚਾਲ ਹੈ, ਇਹ ਵਿਚਾਰ ਕਰਨ ਵਾਲੀ ਗੱਲ ਹੈ। ਕਦੇ ਵੀ ਉਸ ਕਾਲ ਦੇ ਅੱਗੇ ਸਿਰ ਨਹੀਂ ਝੁਕਾਉਣਾ। ਜਪ ਕਰਨਾ ਹੈ ਤੇ ਸੂਰਮਾ ਬਣ ਕੇ ਜਪ ਕਰਨਾ ਹੈ। ਔਰ ਇਹ ਜਪ ਕਦੋਂ ਸਾਰਥਕ ਹੋਏਗਾ? ਜਦੋਂ ਅਸੀਂ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਆਪਣੇ ਸਤਿਗੁਰ ਦੇ ਉਪਦੇਸ਼ਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਢਾਲਾਂਗੇ, ਤਦ ਹੀ ਜਾ ਕਰਕੇ ਇਹ ਅੰਦਰ ਦਾ ਜਪ ਵੀ ਸਾਰਥਕ ਹੋਏਗਾ। ਔਰ ਇਸ ਤਰੀਕੇ ਦੇ ਨਾਲ ਜਪ ਕਰਕੇ ਜਦੋਂ ਜੀਵਾਤਮਾ ਅੰਦਰ ਦੇ ਵਿੱਚ ਆਏਗੀ ਤਾਂ ਸੱਚਮੁੱਚ ਕੋਈ ਪੌੜੀ ਦਰ ਪੌੜੀ ਚੜ੍ਹਦੀ ਇਸ ਕਾਬਲ ਬਣਾ ਦਿੱਤੀ ਜਾਏਗੀ ਕਿ ਉਸ ਦੇ ਅੰਦਰ 16 ਸੂਰਜ ਪ੍ਰਗਟ ਹੋ ਜਾਣਗੇ। ਔਰ ਇਸ ਰੋਸ਼ਨੀ ਨੂੰ ਲੈ ਕਰਕੇ, ਇਸ ਸਮਰੱਥਾ ਨੂੰ ਲੈ ਕਰਕੇ ਉਹ ਇਸ ਲਾਇਕ ਬਣੇਗੀ ਕਿ ਉਹ ਸੁਨਾਮੀ ਦਾ ਦੀਦਾਰ ਕਰ ਸਕੇ। ਔਰ ਉਸਦਾ ਦੀਦਾਰ ਕਰਕੇ ਹੀ ਇਹ ਜੀਵਾਤਮਾ ਜੋ ਹੈ ਸਦਾ ਲਈ ਆਵਾਗਮਨ ਤੋਂ ਮੁਕਤ ਹੋਏਗੀ। ਉਸ ਤੋਂ ਪਹਿਲੇ ਨਾ ਕੋਈ ਮੁਕਾਮ ਮੁਕਤੀ ਦਾ ਹੈ, ਨਾ ਕੋਈ ਦੇਵੀ ਦੇਵਤਾ ਇਸ ਮੁਕਤੀ ਨੂੰ ਦੇ ਸਕਦੇ ਨੇ। ਬ੍ਰਹਮ ਤੱਕ ਅਸੀਂ ਜਦੋਂ ਵੀ ਜਾਵਾਂਗੇ, ਬ੍ਰਹਮ ਨੇ ਸਾਨੂੰ ਬਰਮਾਉਣਾ ਹੈ। ਜੋ ਵੀ ਵਸਤੂ ਮੰਗਾਂਗੇ ਇਹ ਬ੍ਰਹਮ ਨੇ ਹਰ ਵਸਤੂ ਦੇਣੀ ਹੈ। ਸਿਰਫ ਜ਼ਬਾਨ ਚੋਂ ਨਿਕਲਣ ਦੀ ਦੇਰ ਹੈ, ਇੱਛਾ ਪੂਰੀ ਕਰ ਦਿੱਤੀ ਜਾਏਗੀ, ਅਣਗਿਣਤ ਲੰਬੀ ਉਮਰ ਦੇ ਦਿੱਤੀ ਜਾਏਗੀ, ਅਣਗਿਣਤ ਵਸਤੂਆਂ ਦੇ ਦਿੱਤੀ ਜਾਣਗੀਆਂ, ਰਿੱਧੀਆਂ ਸਿੱਧੀਆਂ ਤਾਕਤਾਂ ਦੇ ਦਿੱਤੀਆਂ ਜਾਣਗੀਆਂ। ਪਰ ਯਾਦ ਰੱਖਣਾ, ਇੱਕ ਵਸਤੂ ਨਹੀਂ ਮਿਲੇਗੀ, ਔਰ ਉਹ ਵਸਤੂ ਹੈ ਮੁਕਤੀ। ਔਰ ਉਹ ਮੁਕਤੀ ਕਿਸ ਦੇ ਕੋਲ ਹੈ? ਉਹ ਸਿਰਫ ਪੂਰਨ ਸਤਿਗੁਰ ਦੇ ਕੋਲ ਹੈ, ਅਧੂਰੇ ਗੁਰੂ ਕੋਲ ਨਹੀਂ, ਅਧੂਰੇ ਸੰਤ ਕੋਲ ਨਹੀਂ। ਇਸ ਜਗਤ ਦੇ ਵਿੱਚ ਅਗਰ ਕੋਈ ਮੁਕਤੀ ਦਾ ਦਾਤਾ ਹੈ, ਕੋਈ ਦਾਤਾ ਦੇਣ ਵਾਸਤੇ ਆਉਂਦਾ ਹੈ, ਕੋਈ ਦਾਤ ਪ੍ਰਾਪਤ ਕਰਨ ਦੇ ਲਾਇਕ ਹੈ, ਇਸ ਜੀਵਾਤਮਾ ਵਾਸਤੇ ਅਗਰ ਕੋਈ ਉਪਦੇਸ਼ ਹੈ, ਇੱਕੋ ਹੀ ਉਪਦੇਸ਼ ਹੈ ਕਿ ਉਹ ਸੱਚੀ ਦਾਤ ਨੂੰ ਪ੍ਰਾਪਤ ਕਰੇ। ਔਰ ਉਹ ਦਾਤ ਹੈ ਮੁਕਤੀ ਦੀ ਦਾਤ, ਔਰ ਇਹ ਦਾਤ ਮਿਲਦੀ ਹੈ ਸਿਰਫ ਪੂਰਨ ਸਤਿਗੁਰ ਦੇ ਕੋਲ। ਔਰ ਪੂਰਨ ਸਤਿਗੁਰ ਕਿਸ ਨੂੰ ਦਿੰਦੇ ਨੇ? ਜਿਹੜੇ ਉਸਦੀ ਪੂਰਨ ਟੇਕ ਲੈਂਦੇ ਨੇ, ਤਨ ਮਨ ਧਨ ਵਚਨ ਔਰ ਕਰਮ ਦੀ ਟੇਕ, ਇਹ ਬਾਹਰੀ ਟੇਕ ਹੈ। ਔਰ ਜਦੋਂ ਬਾਹਰੀ ਟੇਕ ਪੂਰੀ ਹੋ ਜਾਂਦੀ ਹੈ, ਔਰ ਜੀਵਾਤਮਾ ਅੰਤਰ ਦੇ ਵਿੱਚ ਉਸ ਸ਼ਬਦ ਰੂਪ ਨੂੰ ਪ੍ਰਾਪਤ ਕਰਦੀ ਹੈ, ਉਸ ਸ਼ਬਦ ਰੂਪ ਨੂੰ ਪ੍ਰਾਪਤ ਕਰਨ ਦੇ ਬਾਅਦ ਹੀ ਉਹ ਸਤਿਗੁਰੂ ਜੋ ਨੇ ਉਹ ਸੱਚੀ ਦਾਤ ਤੇ ਮੁਕਤੀ ਬਖਸ਼ਦੇ ਨੇ, ਉਸ ਜੀਵਾਤਮਾ ਦੀ ਝੋਲੀ ਚ ਪਾਉਂਦੇ ਨੇ। ਉਸ ਤੋਂ ਪਹਿਲੇ ਇਹ ਮੁਕਤੀ ਨਾ ਕਦੀ ਮੌਖਿਕ ਰੂਪ ਦੇ ਵਿੱਚ ਕਿਸੇ ਨੂੰ ਮਿਲੀ ਹੈ, ਨਾ ਕੋਈ ਦਿੰਦਾ ਹੈ, ਨਾ ਕੋਈ ਅੱਜ ਤੱਕ ਕਿਸੇ ਨੂੰ ਪ੍ਰਾਪਤ ਕਰ ਸਕਿਆ ਹੈ। ਅਗਰ ਅਸੀਂ ਸੱਚੇ ਆਸ਼ਿਕ ਹਾਂ ਉਸ ਪਰਮਾਤਮਾ ਨੂੰ ਮਿਲਣ ਦੇ, ਉਹ ਸਰਸ ਆਉਂਦਾ ਹੈ ਇਸ ਜੀਵਾਤਮਾ ਨੂੰ ਮੁਕਤੀ ਦੇ ਰਸਤੇ ਤੇ ਚਲਾਉਣ ਦਾ, ਆਵਾਗਮਨ ਤੋਂ ਮੁਕਤ ਕਰਾਉਣ ਦਾ, ਤੇ ਫਿਰ ਸੂਰਮੇ ਬਣ ਜਾਓ, ਕਮਰ ਕੱਸ ਲਓ, ਸਤਿਗੁਰੂ ਦੀ ਸੱਚੀ ਟੇਕ ਲਓ, ਬਾਹਰੋਂ ਮੌਖਿਕ ਰੂਪ ਦੇ ਵਿੱਚ ਔਰ ਅੰਦਰੋਂ ਤਕਨੀਕੀ ਰੂਪ ਦੇ ਵਿੱਚ, ਔਰ ਉਸ ਸੱਚੀ ਦਾਤ ਨੂੰ ਹਾਸਲ ਕਰੋ, ਜਿਸ ਦਾਤ ਨੂੰ ਦੇਣ ਵਾਸਤੇ, ਜਿਸ ਅੰਮ੍ਰਿਤ ਦਾ ਪਾਨ ਕਰਾਉਣ ਵਾਸਤੇ ਇਹ ਬਾਟੇ ਦੇ ਅੰਮ੍ਰਿਤ ਝੂਠੇ ਨੇ। ਕਿਉਂ? ਕਿਉਂਕਿ ਇਹ ਕੋਈ ਪੂਰਾ ਮਨੁੱਖ ਨਹੀਂ ਦੇ ਰਿਹਾ, ਇਹ ਅਧੂਰੇ ਨੇ, ਖੁਦ ਵੀ ਕਾਲ ਦੇ ਮੂੰਹ ਚ ਨੇ, ਸਾਨੂੰ ਕਿੱਥੋਂ ਪਾਰ ਲੈ ਜਾਣਗੇ? ਉਹ ਜੋ ਬਾਟਾ ਤਿਆਰ ਕੀਤਾ ਸੀ ਪੂਰਨ ਸਤਿਗੁਰ ਸਨ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕੀਤਾ ਸੀਗਾ, ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕੇ। ਉਹ ਸੱਚਖੰਡ ਦੇ ਵਾਸੀ ਸਨ, ਸਤਿਪੁਰਸ਼ ਦੇ ਅਵਤਾਰ ਸਨ, ਉਹਨਾਂ ਦੇ ਅੰਦਰ ਉਹ ਤਾਕਤ ਸੀ, ਉਹ ਸਮਰੱਥਾ ਸੀ ਸੱਚਖੰਡ ਦੀ, ਉਹ ਤਾਕਤ ਜਿਹੜੀ ਸੀ ਉਹ ਤਾਕਤ ਤਕਸੀਮ ਕਰਦੇ ਸਨ ਆਪਣੇ ਸ਼ਿਸ਼ਿਆਂ ਦੇ ਅੰਦਰ। ਔਰ ਅਗਰ ਅਸੀਂ ਸੱਚਮੁੱਚ ਅੱਜ ਉਸ ਤਾਕਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਉਸ ਸੱਚੇ ਨਾਮ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਇਹ ਬਾਹਰ ਦੇ ਲਫ਼ਜ਼ ਇਹ ਤਾਕਤ ਨਹੀਂ ਨੇ, ਇਹ ਤਾਕਤ ਅੰਦਰ ਦੇ ਵਿੱਚ ਹੈ, ਬਾਹਰ ਬ੍ਰਹਮ ਦੇ ਵਿੱਚ ਹੈ। ਔਰ ਉਹ ਦਿੰਦੇ ਪੂਰਨ ਸਤਿਗੁਰੂ ਨੇ, ਕੋਈ ਬਾਟੇ ਦੀ ਤਾਕਤ ਨਹੀਂ ਹੈ, ਉਹ ਅੰਦਰ ਦੇ ਵਿੱਚ ਅੰਮ੍ਰਿਤ ਛਕਾਇਆ ਜਾਂਦਾ ਹੈ, ਸਤਿਗੁਰੂ ਆਪ ਛਕਾਉਂਦੇ ਨੇ। ਅੰਦਰ ਦੇ ਵਿੱਚ ਸਰੋਵਰ ਹੈ, ਮਾਨ ਸਰੋਵਰ ਕਿੱਥੇ ਹੈ? ਪਾਰ ਬ੍ਰਹਮ ਦੇ ਵਿੱਚ ਹੈ। ਔਰ ਜਦ ਤੱਕ ਇਹ ਜੀਵਾਤਮਾ ਉਸ ਸਰੋਵਰ ਦਾ ਇਸ਼ਨਾਨ ਨਹੀਂ ਕਰਦੀ, ਉਸ ਅੰਮ੍ਰਿਤ ਦਾ ਪਾਨ ਨਹੀਂ ਕਰਦੀ, ਇਹ ਸਦਾ ਲਈ ਅਮਰ ਨਹੀਂ ਹੋ ਸਕਦੀ, ਯਾਨੀ ਆਵਾਗਮਨ ਤੋਂ ਮੁਕਤ ਨਹੀਂ ਹੋ ਸਕਦੀ। ਔਰ ਅਗਰ ਅਸੀਂ ਸੱਚਮੁੱਚ ਇਸ ਰਸਤੇ ਤੇ ਚੱਲਣਾ ਚਾਹੁੰਦੇ ਹਾਂ, ਸਤਿਗੁਰੂ ਕੋਲੋਂ ਦਾਤ ਲੈਣੀ ਚਾਹੁੰਦੇ ਹਾਂ, ਤੇ ਅੰਦਰ ਚਲੋ, ਅੰਦਰ ਜਾ ਕਰਕੇ ਉਸ ਸੱਚੇ ਸ਼ਬਦ ਨੂੰ ਪ੍ਰਾਪਤ ਕਰੋ, ਸੱਚੇ ਨਾਮ ਨੂੰ ਪ੍ਰਾਪਤ ਕਰੋ, ਉਸ ਨੂੰ ਪ੍ਰਾਪਤ ਕਰਕੇ ਹੀ ਇਹ ਜੀਵਾਤਮਾ ਜੋ ਹੈ ਸਦਾ ਲਈ ਅਮਰ ਹੋ ਸਕਦੀ ਹੈ। ਤਾਂ